ਸਤਨਾਮ ਵਾਹਿਗੁਰੂ,
ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਗ ਬਿਹਾਗੜਾ ਸ਼ਾਂਤ ਮਹੱਲਾ ਚੌਥਾ, ਘਰ ਪਹਿਲਾ ਇੱਕ ਓਅੰਕਾਰ, ਸਤਿਗੁਰ ਪ੍ਰਸਾਦ, ਹਰ ਹਰ ਨਾਮ ਧਿਆਈਐ ਮੇਰੀ ਜਿੰਦੜੀਏ, ਗੁਰਮੁਖ ਨਾਮ ਅਮੁੱਲੇ ਰਾਮ, ਹਰ ਰਸ ਬੀਦਾ ਹਰ ਮਨ ਪਿਆਰਾ, ਮਨ ਹਰ ਰਸ ਨਾਮ ਚਕੁਲੇ ਰਾਮ, ਹਰ ਹਰ ਨਾਮ ਧਿਆਈਐ ਮੇਰੀ ਜਿੰਦੜੀਏ, ਗੁਰਮੁਖ ਨਾਮ ਅਮੁੱਲੇ ਰਾਮ, ਹਰ ਰਸ ਬੀਦਾ ਹਰ ਮਨ ਪਿਆਰਾ, ਮਨ ਹਰ ਰਸ ਨਾਮ ਚਕੁੱਲੇ ਰਾਮ, ਗੁਰਮਤ ਮਨ ਠਹਿਰਾਈਐ ਮੇਰੀ ਜਿੰਦੜੀਏ, ਅਨਤ ਨ ਕਾਹੂ ਡੋਲੇ ਰਾਮ, ਮਨ ਚਿੰਦੜਾ ਫਲ ਪਾਇਆ ਹਰ ਪ੍ਰਭ, ਗੁਣ ਨਾਨਕ ਬਾਣੀ ਬੋਲੇ ਰਾਮ, ਗੁਰਮਤ ਮਨ ਠਹਿਰਾਈਐ ਮੇਰੀ ਜਿੰਦੜੀਏ, ਅਨਤ ਨਾ ਕਾਹੂ ਡੋਲੇ ਰਾਮ, ਮਨ ਚਿੰਦੜਾ ਫਲ ਪਾਇਆ ਹਰ ਪ੍ਰਭ, ਗੁਣ ਨਾਨਕ ਬਾਣੀ ਬੋਲੇ ਰਾਮ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਕਿਰਪਾ ਕਰੋ ਦੀਨ ਕੇ ਦਾਤੇ, ਕਿਰਪਾ ਕਰੋ ਦੀਨ ਕੇ ਦਾਤੇ, ਮੇਰਾ ਗੁਣ ਅਵਗਣ ਨਾ ਵਿਚਾਰੋ ਕੋਈ, ਮੱਟੀ ਕਹਾਂ ਧੁੱਪੈ ਸੁਆਮੀ, ਮਾਨਸ ਕੀ ਗਤ ਹੀ तेरे कवन कवन गुण कह कह गावा। तू साहिब गुणी निधन्ना, तुमरी महिमा वर्ण ना सको। तू ठाकुरियो उच्च भगवन्ना, तुमरी महिमा वर्ण ना सको। तू ठाकुरियो उच्च भगवन्ना, परम सर्वानी योग जुगो जुग अटल चवर शत्र तख्त दे मालिक, रूहानियत दे पंडार शहनशाहे कुल आलम, दया सिंध कृपा निध धन धनाद साहिब श्री गुरु ग्रंथ साहिब महाराज जी दी पावन पवित्र हजूरी अंदर जुड़ बैठे सर्वत्र माई भाई बहुत वड्या भागां वाले हो, जो अकाल पुरख वाहिगुरु वलों बख्शिश किते हुए मानस जन्म दुर्लभ दे दियां अमुल घड़ियां बेशकीमती स्वास सतगुरु जी दी निक्की गोद विच बैठ के बतीत कर रहे हो। धन धन सतगुरु गुरु रामदास महाराज सच्चे पातशाह जियां दे पावन पवित्र स्थान सचखंड श्री हरिमंदर साहिब तो समुची मानवता दे कल्याण वास्ते जो सतगुरु जी ने पावन हुक्मनामा मुख वाहक अमृत वेले बख्शिश किया है, इस पावन हुक्म दी सतगुरु जी दी अपार कृपा नाल रल मिल के विचार करन वास्ते सतगुरु जी दे पावन स्थान गुरुद्वारा मंजी साहिब दीवान हाल विखे आप समूह संगतां जुड़ बैठे हो। सतगुरु जी दा अज दा ये पावन मुख वाक श्री गुरु ग्रंथ साहिब महाराज जी दे पवित्र अंग 537 और 38 उत्ते सुभायमान है। बिहगड़ा राग अंदर सतगुरु गुरु रामदास महाराज जी अपार बख्शिश कर रहे हैं। अज दे सपावन शब्द विच सब तो पहला महाराज जी इस जिंद नूं सिद्धियां संबोधन करके उस अकाल पुरख परिपूर्ण परमात्मा परमेश्वर वाहिगुरु जी दे अमोल नाम नूं जपण वास्ते हुक्म कर रहे हन। फिर सतगुरु जी उस तों अगे दा स्टैप दसदे हन कि यह जपण वाले जग्यासू तेरे कोलों सिद्धा नहीं जपया जाणा। पहला जपण का हुक्म किया, फिर महाराज कहिंदे ने सीधा नहीं जपया जाएगा, पहला गुरु कोल जा, गुरु की मत ग्रहण कर। जिस दिन गुरु की मत तेरे मन अंदर ठहरन लग पई फिर इस मन के अंदर नाम जपण का चाओ पैदा होएगा। उस अडोल नाम नाल जुड़ के ये डोलदा होया साडा मन सहजे सहजे स्थिर हो जाएगा और मन टिकन की फिर निशानी दसणगे। जदों मन टिकन लगता फिर महाराज कहिंदे ने मन भाल करदा। पहला मन संसार विच भटकदा है, जदों गुरु की मत ठहर जाए फिर मन टिकदा है। टिकन तो बाद एक अवस्था पैदा होएगी, फिर मन भाल करेगा उन्हां दी जिहड़े उस प्यारे प्रीतम नूं मिल चुके हैं। ਤਾਂ ਸਤਿਗੁਰੂ ਜੀ ਕਹਿੰਦੇ ਫਿਰ ਤੂੰ ਉਹਨਾਂ ਦੀ ਭਾਲ ਕਰੇਗਾ ਜੋ ਮਿਲੇ ਹੋਏ ਨੇ, ਜਿਨ੍ਹਾਂ ਦੇ ਅੰਦਰ ਜਾਗ ਲੱਗਿਆ, ਉਹਨਾਂ ਕੋਲੋਂ ਫਿਰ ਰਸਤਾ ਪੁੱਛਿਆ ਜਾਏਗਾ। ਉਹ ਫਿਰ ਗੁਰੂ ਦੀ ਮਤ ਗ੍ਰਹਿਣ ਕਰਨ ਵਾਲੇ ਨੂੰ ਕਹਿਣਗੇ, ਉਹ ਤੇਰੇ ਤੋਂ ਦੂਰ ਨਹੀਂ ਹੈ, ਬਿਲਕੁਲ ਤੇਰੇ ਅੰਗ ਸੰਗ ਹੈ, ਉਸਨੂੰ ਧਿਆਨ ਨਾਲ ਵੇਖ। ਫਿਰ ਜਗਿਆਸੂ ਕਹੇਗਾ ਧਿਆਨ ਨਾਲ ਕਿਵੇਂ ਵੇਖਾਂ? ਕਹਿਣਗੇ ਗੁਰੂ ਦੀ ਸੇਵਾ ਕਰ, ਜਿਸ ਦਿਨ ਗੁਰੂ ਦੀ ਕਿਰਪਾ ਵਰਤ ਗਈ ਉਸ ਦਿਨ ਧਿਆਨ ਨਾਲ ਅੰਦਰੋਂ ਦਿਖੇਗਾ ਔਰ ਤੇਰੇ ਤੋਂ ਪਰਮਾਤਮਾ ਦੂਰ ਨਹੀਂ ਹੈ। ਹੇ ਜਿੰਦਾਤਮਾ, ਫਿਰ ਇਹ ਮਨ ਸਰੀਰ ਟਿਕ ਜਾਏਗਾ। ਆਓ, ਸਤਿਗੁਰ ਜੀ ਕੀ ਬਖਸ਼ਿਸ਼ ਕਰ ਰਹੇ ਹਨ, ਪਾਵਨ ਪਵਿੱਤਰ ਸ਼ਬਦ ਦੀ ਵਿਚਾਰ ਨਾਲ ਜੁੜੀਏ। ਜਿੰਨੀਆਂ ਵੀ ਸੰਗਤਾਂ ਜੁੜ ਬੈਠੇ ਹੋ ਜਾਂ ਦੂਰ ਦਰੇਡੇ ਘਰਾਂ ਵਿੱਚ ਵਿਦੇਸ਼ਾਂ ਵਿੱਚ ਲਾਹੇ ਪ੍ਰਾਪਤ ਕਰ ਰਹੇ ਹੋ, ਮਨ ਚਿੱਤ ਇਕਾਗਰ ਕਰਕੇ ਲਾਓ ਹਾਜ਼ਰੀ। ਇੱਕ ਵਾਰ ਦੋਵੇਂ ਹੱਥ ਜੋੜ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਸੀਸ ਝੁਕਾ ਕੇ ਉਚਾਰਨ ਕਰੋ ਜੀ, ਸਤਨਾਮ ਸ੍ਰੀ ਵਾਹਿਗੁਰੂ। ਫਿਰ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਗ ਬਿਹਾਗੜਾ ਸ਼ੰਤ ਮਹੱਲਾ ਚੌਥਾ ਘਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਰਾਗ ਬਿਹਾਗੜਾ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 31 ਰਾਗਾਂ ਵਿੱਚੋਂ ਬਿਹਾਗੜਾ ਰਾਗ ਦੇ ਅੰਦਰ ਸ਼ੰਤ ਦੇ ਸਿਰਲੇਖ ਹੇਠ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਇਸ ਪਾਵਨ ਸ਼ਬਦ ਦੀ ਬਖਸ਼ਿਸ਼ ਕਰ ਰਹੇ ਹਨ। ਇਸ ਪਵਿੱਤਰ ਸ਼ਬਦ ਨੂੰ ਘਰ ਪਹਿਲੇ ਵਿੱਚ ਗਾਉਣ ਦੀ ਤਾਕੀਦ ਹੈ ਔਰ ਫਿਰ ਸਤਿਗੁਰੂ ਜੀ ਕਹਿੰਦੇ ਸ਼ੁਰੂਆਤ ਸੰਕੇਪ ਰੂਪ ਵਿੱਚ ਮੂਲ ਮੰਤਰ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਉਹ ਜੋ ਇੱਕ ਅਕਾਲ ਪੁਰਖ ਹੈ, ਉਹ ਗੁਰੂ ਦੀ ਕਿਰਪਾ ਸਤਿਗੁਰ ਜੀ ਦੀ ਨਜ਼ਰ ਨਾਲ ਗੁਰਪ੍ਰਸਾਦ ਨਾਲ ਪ੍ਰਾਪਤ ਹੁੰਦਾ ਹੈ। ਇੱਕ ਨੁਕਤਾ ਧਿਆਨ ਵਿੱਚ ਰੱਖਿਓ, ਸਤਿਗੁਰ ਜੀ ਨੇ ਮੈਥੇਮੈਟਿਕਸ ਦਾ ਹਿੰਸਿਆਂ ਦਾ ਇੱਕ ਪਾਇਆ, ਇੱਕ ਓਅੰਕਾਰ ਲਿਖਣ ਲੱਗਿਆਂ ਹਜ਼ੂਰ ਜੀ ਨੇ ਪੰਜਾਬੀ ਦੇ ਅੱਖਰਾਂ ਵਿੱਚ ਨਹੀਂ, ਗੁਰਮੁਖੀ ਦੇ ਅੱਖਰਾਂ ਵਿੱਚ ਨਹੀਂ, ਹਿਸਾਬ ਦੇ ਮੈਥੇਮੈਟਿਕਸ ਦੇ ਅੰਕਾਂ ਵਿੱਚ ਇੱਕ ਅੰਕ ਪਾਇਆ। ਭਾਵੇਂ ਇਹਦਾ ਅਰਥ ਇੱਕ ਹੀ ਹੈ, ਪਰ ਜਦੋਂ ਹੋਰ ਗਹਿਰਾਈ ਵਿੱਚ ਜਾਓਗੇ ਤਾਂ ਇੰਜ ਮਹਿਸੂਸ ਹੁੰਦਾ ਕਿ ਇਸ ਇੱਕ ਦਾ ਅਰਥ ਇਕੱਲਾ ਇੱਕ ਨਹੀਂ ਹੈ, ਕਿਉਂਕਿ ਬਹੁਤ ਸਾਰੀਆਂ ਚੀਜ਼ਾਂ ਸੰਸਾਰ ਵਿੱਚ ਇੱਕ ਨੇ, ਪਰ ਇੱਕ ਦੇ ਹੁੰਦਿਆਂ ਹੋਇਆਂ ਫਿਰ ਉਹਨਾਂ ਦੀ ਅਨੇਕਤਾ ਨਜ਼ਰ ਆਉਂਦੀ ਹੈ, ਇੱਕ ਦੇ ਹੁੰਦਿਆਂ ਫਿਰ ਉਸ ਦਾ ਰੂਪ ਕੋਈ ਬਦਲ ਹੈ, ਇੱਕ ਦੇ ਹੁੰਦਿਆਂ ਫਿਰ ਉਹਦੇ ਬਰਾਬਰ ਕੁਝ ਨਾ ਕੁਝ ਦਿਸੇਗਾ। ਅਤੇ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤੀ, ਇੱਕ ਦਾ ਅਰਥ ਇੱਥੇ ਕੀ ਹੈ? ਹੁਣ ਧਿਆਨ ਨਾਲ ਸਮਝਿਓ, ਉਹ ਮਹਾਰਾਜ ਦੀ ਬਾਣੀ ਇਹ ਵੀ ਗੱਲ ਕਹੇਗੀ, ਸੂਰਜ ਇੱਕੋ ਰੁੱਤ ਅਨੇਕ। ਵੇਖਣ ਨੂੰ ਤੇ ਸੂਰਜ ਵੀ ਇੱਕ ਹੈ, ਵੇਖਣ ਨੂੰ ਤੇ ਚੰਦਰਮਾ ਵੀ ਇੱਕ ਹੈ, ਪਰ ਅਸਲੀਅਤ ਵਿੱਚ ਇੱਕ ਨਹੀਂ ਹਨ। ਫਿਰ ਹਜ਼ੂਰ ਬਾਣੀ ਅੰਦਰ ਕਹਿਣਗੇ ਕਿਤੇ ਇੰਦ ਚੰਦ ਸੂਰ ਕਿਤੇ ਕਿਤੇ ਮੰਡਲ ਦੇਸ਼। ਇਸ ਤਰ੍ਹਾਂ ਦਾ ਇੱਕ ਦਿਸਦਾ ਸੂਰਜ ਇੱਕ ਨਹੀਂ ਹੈ, ਇਸ ਤਰ੍ਹਾਂ ਦੇ ਅਨੇਕਾਂ ਹੋਰ ਸੂਰਜ ਨੇ, ਪਰ ਜਦੋਂ ਰੱਬ ਦੀ ਗੱਲ ਚੱਲੇਗੀ ਉਦੋਂ ਇੱਕ ਦਾ ਅਰਥ ਹੋਏਗਾ ਬਿਲਕੁਲ ਅਦੁੱਤੀ ਅਕਾਲ ਪੁਰਖ, ਜਿਹਦੇ ਬਰਾਬਰ ਦੂਜਾ ਹੋਰ ਕੋਈ ਨਹੀਂ। ਇੱਕ ਕਹਿ ਕੇ ਇਹ ਨਹੀਂ ਕਹਿਣਗੇ ਇੱਦਾਂ ਦੇ ਅਨੇਕ ਪਰਮਾਤਮਾ ਨੇ, ਮਹਾਰਾਜ ਕਹਿਣਗੇ ਏਕ ਮੂਰਤ ਅਨੇਕ ਦਰਸ਼ਨ, ਉਹ ਇੱਕੋ ਹੀ ਮੂਰਤ ਹੈ। ਹਾਂ, ਉਹਦੇ ਦਰਸ਼ਨ ਅਨੇਕਾਂ ਹੁੰਦੇ ਨੇ, ਪਰ ਉਹਦੇ ਬਰਾਬਰ ਹੋਰ ਕੋਈ ਨਹੀਂ। ਇਸ ਲਈ ਇੱਕ ਦਾ ਅਰਥ ਹੋਏਗਾ ਅਦੁੱਤੀ, ਇੱਕੋ ਇੱਕ ਅਕਾਲ ਪੁਰਖ ਵਾਹਿਗੁਰੂ ਜਿਹੜਾ ਅਦੁੱਤੀ ਹੈ, ਉਸਦੇ ਬਰਾਬਰ ਨਾ ਕੋਈ ਹੈ ਨਾ ਕੋਈ ਹੋਵੇਗਾ। ਉਹ ਕਿਵੇਂ ਮਿਲਦਾ ਹੈ? ਗੁਰਪ੍ਰਸਾਦ। ਸਤਿਗੁਰ ਜੀ ਦੀ ਕਿਰਪਾ ਨਦਰ ਨਾਲ ਮਿਲਦੇ ਹਨ।
ਹਰ ਹਰ ਨਾਮ ਧਿਆਈਐ ਮੇਰੀ ਜਿੰਦੜੀਏ, ਗੁਰਮੁਖ ਨਾਮ ਅਮੁੱਲੇ ਰਾਮ।
ਆਖੋ ਸਤਨਾਮ ਸ੍ਰੀ ਵਾਹਿਗੁਰੂ, ਬੋਲ ਕੇ ਹਾਜ਼ਰੀ ਲਾਇਆ ਕਰੋ, ਸਤਨਾਮ ਸ੍ਰੀ
ਵਾਹਿਗੁਰੂ।
ਇੱਥੇ ਕੌਣ ਕਹਿ ਰਿਹਾ ਕਿ ਹਰ ਹਰ ਨਾਮ ਧਿਆਈਐ ਮੇਰੀ ਜਿੰਦੜੀਐ? ਇਸ ਪਿਆਰੀ ਜਿੰਦ ਨੂੰ ਕੌਣ ਕਹਿ ਰਿਹਾ ਕਿ ਨਾਮ ਧਿਆਓ? ਇੱਕ ਨੁਕਤਾ ਹੋਰ, ਤੁਸੀਂ ਰੋਜ਼ ਦੇ ਸਰੋਤੇ ਬੈਠੇ ਹੋ, ਇੱਥੇ ਜਿੰਦ ਸ਼ਬਦ ਹੈ, ਜਿੰਦ ਨੂੰ ਜਿੰਦੇ ਵੀ ਕਿਹਾ ਜਾ ਸਕਦਾ। ਜਿੰਦ ਆਤਮਾ ਨੂੰ ਸਤਿਗੁਰ ਜੀ ਇੱਥੇ ਜਿੰਦੜੀਏ ਦਾ ਅਰਥ ਪਤਾ ਕੀ ਹੈ? ਜਿਹੜੀ ਚੀਜ਼ ਨੂੰ ਬਹੁਤ ਸ਼ੋਭਨੀਕ ਅਤੇ ਵਡਿਆਈ ਦੇਣੀ ਹੋਵੇ, ਗੁਰਮੁਖੀ ਭਾਸ਼ਾ ਦਾ ਇੱਕ ਨਿਯਮ ਹੈ, ਉਹਦੇ ਮਗਰ ਰਾੜਾ ਲਾ ਦੇਈਦਾ ਅੱਖਰ ਵਿੱਚ। ਮਹਾਰਾਜ ਨੇ ਇਹ ਸ਼ਬਦ ਵਰਤਿਆ, ਜਿਹਨੂੰ ਬਹੁਤ ਸ਼ੋਭਾ ਦੇਣੀ ਹੋਵੇ, ਬਹੁਤ ਸੁੰਦਰ ਕਹਿਣਾ ਹੋਵੇ, ਜਿਹਨੂੰ ਬਹੁਤ ਸੋਭਨੀਕ ਵਡਿਆਈ ਦੇਣੀ ਹੋਵੇ, ਉਹਦੇ ਮਗਰ ਰਾੜਾ ਲਾ ਦਿੰਦੇ ਨੇ। ਜਿੰਦ ਹੈ ਤਾਂ ਮਹਾਰਾਜ ਕਹਿੰਦੇ ਜਿੰਦੜੀ ਹੈ, ਗੁਰਸਿੱਖ ਹੈ ਸ਼ਬਦ ਤਾਂ ਹਜ਼ੂਰ ਬਾਣੀ ਅੰਦਰ ਜਦੋਂ ਬਹੁਤ ਪਿਆਰ ਨਾਲ ਸੋਭਾ ਦੇਣਗੇ, ਵਡਿਆਈ ਦੇਣਗੇ, ਫਿਰ ਕਹਿਣਗੇ ਜੋ ਦਿਸੈ ਗੁਰਸਿੱਖੜਾ, ਰਾੜਾ ਲਾ ਦੇਣਗੇ। ਤਿਸ ਨਿਵ ਨਿਵ ਲਾਗੋ ਪਾਏ ਜੀਓ, ਸ਼ਬਦ ਹੈ ਸਾਜਨ। ਜਦੋਂ ਮਹਾਰਾਜ ਵਡਿਆਈ ਦੇਣਗੇ, ਸ਼ੋਭਨੀਕ ਕਹਿਣਗੇ, ਤਾਂ ਫਿਰ ਕਹਿਣਗੇ ਸਾਜਨੜਾ ਮੇਰਾ ਸਾਜਨੜਾ, ਨਿਕਟ ਖਲੋਏੜਾ ਮੇਰਾ ਸਾਜਨੜਾ। ਸਾਜਨ ਨੂੰ ਫਿਰ ਸਾਜਨੜਾ। ਅੱਜ ਇਸ ਜਿੰਦ ਨੂੰ ਮਹਾਰਾਜ ਕਹਿੰਦੇ ਨੇ ਹੇ ਸੋਹਣੀਏ ਜਿੰਦੇ, ਹੇ ਜਿੰਦੜੀਏ। ਕੌਣ ਕਹਿ ਰਿਹਾ? ਇੱਕ ਚੀਜ਼ ਹੋਰ ਪਿਆਰ ਵਿੱਚ ਲਿਆਇਓ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਇਕੱਲਾ ਕਹਿਣ ਵਾਸਤੇ ਨਹੀਂ ਹੈ ਕਿ ਵਾਹ ਵਾਹ ਬਾਣੀ ਨਿਰੰਕਾਰ ਹੈ, ਤਿਸ ਜੇ ਵੜੇ ਅਵਰ ਨਾ ਕੋਏ, ਇਹ ਕਹਿਣ ਵਾਸਤੇ ਨਹੀਂ। ਤੁਸੀਂ ਪ੍ਰਤੱਖ ਮਹਿਸੂਸ ਕਰੋਗੇ ਕਿ ਬਾਣੀ ਨਿਰੰਕਾਰ ਹੈ। ਕਿਵੇਂ? ਅਸਲੀਅਤ ਵਿੱਚ ਨਿਰੰਕਾਰ ਅੰਦਰੋਂ ਬੋਲ ਕੇ ਕਹਿ ਰਿਹਾ ਇਸ ਸੋਹਣੀ ਜਿੰਦ ਨੂੰ, ਹੇ ਜਿੰਦੇ ਹਰ ਹਰ ਨਾਮ ਧਿਆਈਐ ਮੇਰੀ ਜਿੰਦੜੀਐ। ਹੇ ਜਿੰਦ ਆਤਮਾ, ਤੇਰੇ ਵਿੱਚ ਹੀ ਮੈਂ ਬੈਠਾ, ਮੇਰੇ ਕਰਕੇ ਹੀ ਤੇਰੀ ਹੋਂਦ ਹੈ। ਔਰ ਉਹ ਜਿੰਦ ਆਤਮਾ ਹੀ ਕਹਿ ਰਹੀ ਹੈ, ਫਿਰ ਉਸ ਜਿੰਦ ਆਤਮਾ ਨੂੰ ਕਹਿ ਰਹੇ ਨੇ ਕੌਣ? ਪਰਮਾਤਮਾ ਕਹਿ ਰਿਹਾ ਕਿ ਹਰ ਹਰ ਨਾਮ ਧਿਆਈਐ ਮੇਰੀ ਜਿੰਦੜੀਐ। ਹੇ ਮੇਰੀ ਇਹ ਜਿੰਦੇ, ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਪਰਮਾਤਮਾ ਅੰਦਰੋਂ ਪੁਕਾਰ ਕੇ ਕਹਿ ਰਿਹਾ, ਉਸ ਅਮੋਲ ਨਾਮ ਨੂੰ ਸਿਮਰ, ਉਹਨੂੰ ਜਪ, ਗੁਰਮੁਖ ਨਾਮ ਮੁੱਲੇ ਰਾਮ। ਗੁਰੂ ਦੇ ਰਾਹੀਂ ਦਿੱਤਾ ਹੋਇਆ ਪਰਮਾਤਮਾ ਦਾ ਨਾਮ ਅਮੁੱਲ ਹੈ, ਉਹਦਾ ਕੋਈ ਮੁੱਲ ਨਹੀਂ ਹੈ, ਉਹਦਾ ਕੋਈ ਪੈਸਾ ਨਹੀਂ ਤਾਰ ਸਕਦਾ, ਉਹਦੀ ਕੋਈ ਕੀਮਤ ਨਹੀਂ ਪਾ ਸਕਦਾ, ਇਹ ਨਾਮ ਪੈਸੇ ਨਾਲ ਨਹੀਂ ਮਿਲ ਸਕਦਾ। ਇੱਕ ਚੀਜ਼ ਤੁਹਾਡੇ ਧਿਆਨ ਔਰ ਤਜਰਬੇ ਵਿੱਚ ਰਹੇਗੀ, ਦੁਨੀਆਂ ਵਿੱਚੋਂ ਸਾਰੀਆਂ ਚੀਜ਼ਾਂ ਪੈਸੇ ਨਾਲ ਖਰੀਦੀਆਂ ਜਾ ਸਕਦੀਆਂ, ਦੁਨੀਆਂ ਦੀ ਹਰ ਸ਼ੈ ਪਦਾਰਥ ਖਰੀਦਿਆ ਜਾ ਸਕਦਾ, ਜ਼ਮੀਨ ਖਰੀਦੀ ਜਾ ਸਕਦੀ ਹੈ, ਕੀਮਤੀ ਪਦਾਰਥ ਖਰੀਦੇ ਜਾ ਸਕਦੇ ਨੇ, ਘਰ ਖਰੀਦੇ ਜਾ ਸਕਦੇ ਨੇ, ਪੈਸੇ ਨਾਲ ਮਾਫ ਕਰਿਓ, ਬੰਦੇ ਖਰੀਦੇ ਜਾ ਸਕਦੇ ਨੇ, ਨੌਕਰ ਰੱਖਦੇ ਹੋ, ਮਾਲਕ ਕਹੇਗਾ ਪੈਸੇ ਦੇਣੇ ਨੇ ਤੈਨੂੰ, 8 ਘੰਟੇ ਮੈਂ ਕੰਮ ਕਰਾਵਾਂ ਭਾਵੇਂ ਨਾਮ ਕਰਾਵਾਂ, ਬੈਠ ਇੱਥੇ ਤੈਨੂੰ ਪੈਸੇ ਦੇ ਰਹੇ। ਪੈਸੇ ਨਾਲ ਸਭ ਕੁਝ ਖਰੀਦਿਆ ਜਾ ਸਕਦਾ, ਪਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਕਿਹਾ ਪੈਸੇ ਨਾਲ ਇੱਕ ਚੀਜ਼ ਨਹੀਂ ਖਰੀਦੀ ਜਾ ਸਕਦੀ, ਖੁਸ਼ੀ। ਪੈਸੇ ਨਾਲ ਇੱਕ ਚੀਜ਼ ਕਿਤੇ ਨਹੀਂ ਮਿਲ ਸਕਦੀ, ਆਨੰਦ। ਮਹਾਰਾਜ ਉਹ ਕਿੱਥੋਂ ਮਿਲੇਗਾ? ਕਹਿਣ ਲੱਗੇ ਆਨੰਦ ਦੀ ਭਾਲ ਵਿੱਚ ਸੰਸਾਰ ਭਟਕ ਰਿਹਾ, ਪਰ ਬੜਾ ਵੱਡਾ ਭੁਲੇਖਾ ਹੈ ਕਿ ਪਦਾਰਥਾਂ ਵਿੱਚੋਂ ਮਿਲ ਜਾਏਗਾ, ਜਾਇਦਾਦ ਵਿੱਚੋਂ ਮਿਲ ਜਾਏਗਾ, ਫਲਾਨੀ ਚੀਜ਼ ਵਿੱਚੋਂ ਮਿਲ ਜਾਏਗਾ। ਜਦੋਂ ਮਨੁੱਖ ਨੂੰ ਨਹੀਂ ਮਿਲਦਾ, ਇਹ ਭਰਮ ਭਰਮ ਕੇ ਥੱਕ ਜਾਂਦਾ ਹੈ, ਤੇ ਭਟਕਦਿਆਂ ਭਟਕਦਿਆਂ ਇਹਨੂੰ ਥਕਾਨ ਹੁੰਦੀ ਹੈ, ਜਾਂ ਤੇ ਇਹ ਸੰਸਾਰ ਵਿੱਚ ਪਦਾਰਥਵਾਦੀ ਹੋ ਕੇ ਰੱਬ ਤੋਂ ਮੁਨੱਕਰ ਹੋ ਜਾਂਦਾ, ਜਾਂ ਫਿਰ ਸੰਸਾਰ ਵਿੱਚ ਦੁਖੀ ਹੋ ਕੇ ਸੁਸਾਈਡ ਕਰ ਲੈਂਦਾ, ਆਤਮ ਹੱਤਿਆ ਕਰ। ਤਾਂ ਹਜ਼ੂਰ ਸੱਚੇ ਪਾਤਸ਼ਾਹ ਨੇ ਕਿਹਾ ਅਕਾਲ ਪੁਰਖ ਵਾਹਿਗੁਰੂ ਜੀ ਦਾ ਨਾਮ ਅਮੋਲ ਹੈ, ਕਿਉਂਕਿ ਨਾਮ ਵਿੱਚੋਂ ਮਿਲਣ ਵਾਲਾ ਆਨੰਦ ਉਹ ਪੈਸੇ ਨਾਲ ਖਰੀਦਿਆ ਨਹੀਂ ਜਾ ਸਕਦਾ। ਇਸ ਲਈ ਪਰਮਾਤਮਾ ਦਾ ਨਾਮ ਅਮੁੱਲ ਹੈ, ਮੁੱਲ ਤੋਂ ਰਹਿਤ ਹੈ।
ਹਰ ਰਸ ਬੀਤਾ ਹਰ ਮਨ ਪਿਆਰਾ, ਮਨ ਹਰ ਰਸ ਨਾਮ ਚਕੁੱਲੇ ਰਾਮ।
ਫਿਰ ਮਹਾਰਾਜ ਕਹਿੰਦੇ ਜਦੋਂ ਅਕਾਲ ਪੁਰਖ ਵਾਹਿਗੁਰੂ ਜੀ ਦਾ ਉਹ ਅਮੋਲ ਨਾਮ ਗੁਰੂ ਦੇ ਰਾਹੀਂ ਤੋਂ ਉਹਨੂੰ ਸਿਮਰਨਾ ਸ਼ੁਰੂ ਕਰੇਗਾ, ਜਦੋਂ ਉਹਦੇ ਮਨ ਉਹਦੇ ਵਿੱਚ ਨਾਮ ਵਿੱਚ ਮਨ ਬੀਧਾਂ ਦਾ ਅਰਥ ਹੈ ਬਿਝਿਆ ਪਰੋਇਆ ਗਿਆ, ਜਦੋਂ ਉਸ ਨਾਮ ਨਾਲ ਮਨ ਕਿਤੇ ਟੱਚ ਹੋ ਗਿਆ ਕੁਝ ਸਮੇਂ ਲਈ, ਤੇ ਮਹਾਰਾਜ ਕਹਿੰਦੇ ਫਿਰ ਇਹ ਜਿਹੜਾ ਮਨ ਹੈ ਇਹਨੂੰ ਇਸ ਤਰ੍ਹਾਂ ਮਹਿਸੂਸ ਹੋਏਗਾ ਜਿਵੇਂ ਮੈਂ ਹਰ ਪਲ ਉਹਦੇ ਨਾਲ ਜੁੜਿਆ ਰਹਾਂ। ਹਰ ਪਲ ਇਸ ਤਰ੍ਹਾਂ ਚਾਹੁੰਦਾ ਹੈ ਕਿ ਹਰ ਰਸ ਨਾਮ ਚਕੁੱਲੇ ਰਾਮ, ਚਕੁੱਲੇ ਦਾ ਅਰਥ ਹੈ ਚੁੱਭੀ। ਇਹ ਫਿਰ ਮਨ ਚਾਹੁੰਦਾ ਬਾਰ ਬਾਰ ਉਸ ਆਨੰਦ ਰਸ ਵਿੱਚ ਚੁੱਭੀ ਲਾਵਾਂ, ਪਰ ਬਾਰ ਬਾਰ ਬਣਦਾ ਨਹੀਂ, ਕਦੇ ਕਦੇ ਬਣਦਾ, ਕਈ ਕਈ ਦਿਨ ਲੰਘ ਜਾਂਦੇ ਨੇ। ਇਸ ਤਰ੍ਹਾਂ ਇਹ ਉਤਾਰ ਚੜਾਅ ਅਵਸਥਾ ਵਿੱਚ ਆਉਂਦੀ ਹੈ ਜਿਹਨੂੰ ਮਹਾਰਾਜ ਬਾਣੀ ਅੰਦਰ ਕਹਿੰਦੇ ਕਬਹੂ ਜੀੜਾ ਊਬ ਚੜਤ ਹੈ ਕਬਹੂ ਜਾਏ ਪਿਆਲੇ, ਲੋਭੀ ਜੀੜਾ ਥਿਰ ਨਾ ਰਹਿਤ ਹੈ ਚਾਰੇ ਕੁੰਡਾਂ ਪਾਲੇ। ਕਦੇ ਬਹੁਤ ਉਚਾਈ ਵਿੱਚ ਰਹਿੰਦਾ, ਕਦੇ ਪਰਉਪਕਾਰੀ ਰਹਿੰਦਾ, ਕਦੇ ਇਹ ਸੇਵਾ ਸਿਮਰਨ ਵੱਲ ਰਹਿੰਦਾ, ਕਦੇ ਬਹੁਤ ਜ਼ਿਆਦਾ ਸੰਸਾਰ ਵਿੱਚ ਗਿਰ ਜਾਂਦਾ, ਪਦਾਰਥਾਂ ਵਿੱਚ ਗਿਰਦਾ। ਇਸ ਤਰ੍ਹਾਂ ਕਦੇ ਇਹ ਆਨੰਦ ਵਿੱਚ ਜਾਂਦਾ, ਕਦੇ ਸੰਸਾਰ ਦੇ ਸੋਗ ਦੁੱਖ ਵਿੱਚ ਰਹਿੰਦਾ। ਤਾਂ ਮਹਾਰਾਜ ਕਹਿੰਦੇ ਚਕੋਲੇ ਦਾ ਅਰਥ ਹੈ ਚੁੱਭੀ। ਫਿਰ ਇਹ ਮਨ ਚਾਹੁਣ ਲੱਗ ਜਾਂਦਾ ਕਿ ਅਮੋਲ ਨਾਮ ਵਿੱਚ ਮੇਰੀ ਚੁੱਭੀ ਲੱਗਦੀ ਰਵੇ।
ਗੁਰਮਤ ਮਨ ਠਹਿਰਾਈਐ ਮੇਰੀ ਜਿੰਦੋੜੀਏ, ਆਨਤ ਨਾ ਕਾਹੂ ਡੋਲੇ ਰਾਮ।
ਫਿਰ ਅਕਾਲ ਪੁਰਖ ਵਾਹਿਗੁਰੂ, ਦੇਖੋ ਵਾਹ ਵਾਹ ਬਾਣੀ ਨਿਰੰਕਾਰ ਹੈ, ਬਾਣੀ ਨਿਰੰਕਾਰ ਹੀ ਸਾਨੂੰ ਸਮਝਾ ਰਿਹਾ ਹੈ। ਕੀ ਕਹਿ ਰਹੇ ਨੇ ਕਿ ਗੁਰਮਤ ਮਨ ਠਹਿਰਾਈ ਹੈ ਮੇਰੀ ਜਿੰਦੜੀਏ। ਪ੍ਰਤੱਖ ਗੁਰੂ ਗ੍ਰੰਥ ਸਾਹਿਬ ਮਹਾਰਾਜ ਰੱਬ ਨਿਰੰਕਾਰ ਦੀ ਬਾਣੀ ਕਹਿ ਰਹੀ ਹੈ ਕਿ ਗੁਰੂ ਦੀ ਮਤ ਮਨ ਵਿੱਚ ਟਿਕਾ, ਗੁਰੂ ਦੀ ਸ਼ਰਨ ਵਿੱਚ ਜਾ। ਜਦੋਂ ਗੁਰੂ ਦੀ ਮਤ ਤੇਰੇ ਮਨ ਵਿੱਚ ਠਹਿਰਨ ਲੱਗ ਜਾਈ, ਟਿਕਣ ਲੱਗ ਪਈ, ਗੁਰੂ ਦੀ ਮਤ ਅੰਦਰ ਗ੍ਰਹਿਣ ਹੋ ਗਈ, ਤੇਰੇ ਮਨ ਵਿੱਚ ਥੋੜੇ ਜਿਹੇ ਸਮੇਂ ਵਾਸਤੇ ਵੀ ਮਤ ਟਿਕਣ ਲੱਗ ਪਈ, ਤੇ ਹੇ ਸੋਹਣੀਏ ਜਿੰਦੇ ਅਨੰਤ ਨਾ ਕਾਹੂ ਡੋਲੇ ਰਾਮ, ਫਿਰ ਹੋਰ ਪਾਸੇ ਡੋਲਣਾ ਬੰਦ ਹੋ ਜਾਏਗਾ। ਜਿੱਧਰ ਮਨ ਹੋਰ ਪਾਸੇ ਭਟਕਦਾ, ਆਹ ਕੁਝ ਵੀ ਆ ਜਾਏ, ਆਹ ਕਿਤੇ ਚਲਾ ਨਾ ਜਾਏ, ਆਹ ਚੀਜ਼ਾਂ ਘੱਟ ਨਾ ਜਾਣ, ਉਹ ਕੁਝ ਮੇਰੇ ਨਾਲ ਹੋ ਨਾ ਜਾਵੇ, ਇਹ ਸਾਰਾ ਦਿਨ ਮਨ ਜਿਹੜਾ ਇਹ ਡੋਲਦਾ ਰਹਿੰਦਾ। ਤੁਸੀਂ ਮਨ ਦਾ ਕਦੇ ਬਹਿ ਕੇ ਇੱਥੇ ਰਿਸਰਚ ਕਰਿਓ ਤਾਂ ਇਹ ਚੀਜ਼ ਤੁਹਾਡੇ ਤਜਰਬੇ ਵਿੱਚ ਆਏਗੀ। ਹਰ 10 ਸਕਿੰਟ ਵਿੱਚ ਮਨ ਇੱਧਰ ਉੱਧਰ ਭਟਕਦਾ, ਟਿਕਦਾ ਨਹੀਂ ਹੈ, ਬੜਾ ਚੰਚਲ ਪਾਰਾ ਹੈ। ਜਦੋਂ ਇਹਦੇ ਉੱਤੇ ਥੋੜਾ ਜਿਹਾ ਧਿਆਨ ਕਰੋਗੇ ਤੁਸੀਂ ਵੇਖੋਗੇ ਇਹ ਮਨ ਕਿਵੇਂ ਭਟਕਦਾ। ਬਾਣੀ ਪੜ੍ਹਦਿਆਂ ਇੱਕ ਇੱਕ ਪੌੜੀ ਵਿੱਚ ਮਨ ਟਿਕਾ ਕੇ ਵੇਖਿਓ, ਇਹ ਇੱਕ ਪੌੜੀ ਪੜ੍ਹਦਿਆਂ ਪੜ੍ਹਦਿਆਂ ਬਾਹਰ ਨਿਕਲ ਜਾਏ, ਇਹ ਟਿਕਾਓ ਵਿੱਚ ਨਹੀਂ ਹੈ। ਤਾਂ ਹਜ਼ੂਰ ਕਹਿੰਦੇ ਨੇ ਜਿਵੇਂ ਗੁਰੂ ਦੀ ਮਤ ਠਹਿਰਨ ਲੱਗ ਜਾਂਦੀ ਹੈ ਉਸ ਤੋਂ ਬਾਅਦ ਇਹ ਰਿਜ਼ਲਟ ਆਉਣੇ ਸ਼ੁਰੂ ਹੁੰਦੇ ਨੇ ਕਿ ਅਨੰਤ ਨਾ ਕਾਹੂ ਡੋਲੇ ਰਾਮ। ਹੋਰ ਪਾਸੇ ਜਿਹੜਾ ਮਨ ਡੋਲਦਾ ਸੀ ਉਹ ਹਟ ਜਾਂਦਾ। ਗੁਰੂ ਦੀ ਮਤ ਕੀ ਠਹਿਰਦੀ ਹੈ, ਗੁਰੂ ਦੀ ਮਤ ਟਿਕਣ ਦਾ ਭਾਵ ਕੀ ਹੈ? ਤਾਂ ਹਜ਼ੂਰ ਬਾਣੀ ਅੰਦਰ ਕਹਿਣਗੇ ਸਪਸ਼ਟ ਸ਼ਬਦਾਂ ਵਿੱਚ ਇੱਕ ਗੱਲ ਗੁਰੂ ਨੇ ਤੈਨੂੰ ਸਮਝਾ ਦੇਣੀ ਹੈ, ਉਹ ਮਨਾ ਬਹੁਤਾ ਦੁਖੀ ਹੋ ਕੇ ਝੂਰਿਆ ਨਾ ਕਰ, ਐਵੇਂ ਦੁੱਖ ਵਿੱਚ ਨਾ ਝੂਰਿਆ ਕਰ, ਉਹ ਮਿਲ ਜਾਏ ਆਹ ਮਿਲ ਜਾਏ, ਜੋ ਕੁਝ ਕਰਤੇ ਪੁਰਖ ਵਾਹਿਗੁਰੂ ਨੇ ਨਿਸ਼ਚਿਤ ਕੀਤਾ ਉਹ ਤੈਨੂੰ ਮਿਲ ਕੇ ਰਹੇਗਾ, ਉਹਦਾ ਲਿਖਿਆ ਤੇਰੇ ਤੋਂ ਕੋਈ ਖੋਹ ਨਹੀਂ ਸਕਦਾ, ਆਪਣੇ ਲੱਖ ਯਤਨਾਂ ਨਾਲ ਤੂੰ ਕੁਝ ਪਾ ਨਹੀਂ ਸਕਦਾ। ਇਮਾਨਦਾਰੀ ਨਾਲ ਆਪਣੀ ਜੌਬ ਕਰ, ਦੇਣ ਵਾਲਾ ਕਰਤਾ ਪੁਰਖ ਤੈਨੂੰ ਵੇਖ ਰਿਹਾ। ਤਾਂ ਮਹਾਰਾਜ ਕਹਿੰਦੇ ਨੇ ਗੁਰੂ ਦੀ ਮਤ ਠਹਿਰਨ ਦਾ ਭਾਵ ਹੋਏਗਾ, ਇੱਕ ਗੱਲ ਸਪਸ਼ਟ ਸ਼ਬਦਾਂ ਵਿੱਚ ਸਮਝ ਆ ਜਾਏਗੀ, ਪੜਿਓ ਮਨ ਨੂੰ ਪੜ੍ਹਾਇਓ। ਗੁਰੂ ਅਰਜਨ ਦੇ ਮਹਾਰਾਜ ਕਹਿੰਦੇ ਮਨ ਮੂਰਖ ਕਾਹੇ ਬਿਲ ਲਈਐ, ਪੁਰਬ ਲਿਖੇ ਕਾ ਲਿਖਿਆ ਪਾਈਐ। ਆਹ ਗੱਲ ਸਮਝ ਆਉਂਦੀ ਹੈ, ਮਨ ਮੂਰਖ ਕਾਹੇ ਬਿਲ ਲਈਐ, ਪੁਰਬ ਲਿਖੇ ਕਾ ਲਿਖਿਆ ਪਾਈਐ। ਮਹਾਰਾਜ ਲਿਖਿਆ ਕੀ ਹੈ? ਕਹਿੰਦੇ ਦੁੱਖ ਸੁਖ ਪ੍ਰਭ ਦੇ ਬਣਹਾਰ, ਅਵਰਤ ਆਗ ਤੂੰ ਤਿਸੈਂ ਚਿਤਾਰ। ਦੁੱਖ ਤੇ ਸੁੱਖ ਉਹਨੇ ਲਿਖੇ ਨੇ ਤੇ ਦੁੱਖ ਤੇ ਸੁੱਖ ਦਾ ਪਾਸਾ ਛੱਡ ਕੇ ਦੇਣ ਵਾਲੇ ਦਾਤੇ ਨੂੰ ਚਿਤਾਰ ਕੇ ਕਿਹਾ ਕਰ ਸਤਨਾਮ ਸ੍ਰੀ ਵਾਹਿਗੁਰੂ। ਇੱਕ ਚੀਜ਼ ਹੋਰ ਸੁਣਨ ਵਾਲੇ ਗੁਰੂ ਪਿਆਰ ਵਾਲੇ ਤੁਸੀਂ ਬੈਠੇ ਹੋ, ਸਾਧ ਸੰਗਤ ਜਦੋਂ ਕੋਈ ਧਰਮ ਨੂੰ ਦੁੱਖ ਤੇ ਸੁੱਖ ਨਾਲ ਜੋੜ ਲੈਂਦੇ ਨਾ, ਸਭ ਤੋਂ ਵੱਡੀ ਗਲਤੀ ਕਰਦਾ। ਦੁੱਖ ਤੇ ਸੁੱਖ ਨਾਲ ਧਰਮ ਨੂੰ ਜੋੜ ਕੇ ਕੋਈ ਚੱਲੇਗਾ ਕਦੇ ਵੀ ਫਿਸਲ ਜਾਏਗਾ। ਦੁੱਖ ਤੇ ਸੁੱਖ ਦਾ ਸੰਬੰਧ ਨਹੀਂ ਹੈ ਕਿ ਮੈਂ ਧਰਮੀ ਹੋ ਗਿਆ ਹੁਣ ਮੈਨੂੰ ਦੁੱਖ ਨਹੀਂ ਹੋਣਗੇ, ਹੁਣ ਮੈਂ ਧਰਮ ਧਾਰਨ ਕਰ ਲਿਆ ਹੁਣ ਦੁੱਖ ਨਹੀਂ ਹੋਣਗੇ, ਹੁਣ ਮੈਂ ਬਾਣੀ ਪੜ੍ਹ ਰਿਹਾ ਹੁਣ ਦੁੱਖ ਨਹੀਂ ਹੋਣਗੇ, ਹੁਣ ਮੈਂ ਫਲਾਨੀ ਜਗ੍ਹਾ ਤੇ ਜਾ ਰਿਹਾ ਮੈਨੂੰ ਦੁੱਖ ਨਹੀਂ ਹੋਣਗੇ। ਜਿਹੜੇ ਲੋਕ ਦੁੱਖ ਤੇ ਸੁੱਖ ਨੂੰ ਧਰਮ ਨਾਲ ਜੋੜ ਲੈਂਦੇ ਨੇ ਉਹ ਕਦੇ ਵੀ ਟੁੱਟ ਜਾਂਦੇ ਨੇ। ਗੁਰੂ ਨੇ ਕਿਹਾ ਦੁੱਖ ਤੇ ਸੁੱਖ ਨੂੰ ਜੋੜ ਕੇ ਨਾ ਚੱਲੀ ਕਿਉਂਕਿ ਤੇਰੀ ਜ਼ਿੰਦਗੀ ਵਿੱਚ ਆਉਂਦੇ ਰਹਿਣਗੇ, ਜੇ ਤੂੰ ਇਹਨਾਂ ਦੇ ਆਧਾਰ ਤੇ ਚੱਲੇਗਾ ਕਦੇ ਵੀ ਮੁਨੱਕਰ ਹੋ ਜਾਏਗਾ। ਹਾਂ ਕੀ ਫਾਇਦਾ ਜੀ ਬਾਣੀ ਪੜ੍ਹਨ ਦਾ, ਦੁੱਖ ਤੇ ਫਿਰ ਆ ਗਏ ਨੇ, ਮੈਨੂੰ ਤੇ ਫਿਰ ਘਾਟਾ ਪੈ ਗਿਆ। ਇਸ ਤਰ੍ਹਾਂ ਡੋਲਣ ਵਾਲਾ ਮਨ ਕਦੇ ਵੀ ਗੁਰੂ ਨਾਲੋਂ ਪਾਸੇ ਹੋ ਸਕਦਾ? ਗੁਰੂ ਨੇ ਪਹਿਲੀ ਮਤ ਹੀ ਇਹ ਦਿੱਤੀ ਹੈ, ਸਿੱਖਾ ਜੇ ਤੂੰ ਮੇਰੇ ਰਸਤੇ ਤੇ ਆਉਣਾ ਫਿਰ ਦੁੱਖ ਤੇ ਸੁੱਖ ਨੂੰ ਜੋੜ ਕੇ ਨਾ ਆਈ। ਗੁਰੂ ਕੋਲ ਜਾ ਰਿਹਾ ਮੈਨੂੰ ਦੁੱਖ ਨਹੀਂ ਲੱਗਣਗੇ, ਗੁਰੂ ਕੋਲ ਜਾ ਰਿਹਾ ਮੈਨੂੰ ਸੁੱਖ ਮਿਲੇਗਾ। ਇਹ ਠੀਕ ਹੈ ਮਿਲੇਗਾ ਸਭ ਕੁਝ, ਪਰ ਮਹਾਰਾਜ ਕਹਿਣਗੇ ਨੂੰ ਜੋੜ ਕੇ ਨਾ ਆ ਜਾਈ ਕਿਉਂਕਿ ਮੇਰੇ ਰਸਤੇ ਤੇ ਚੱਲਣ ਵਾਲਿਆਂ ਦੇ ਸੀਸ ਤੇ ਆਰਾ ਵੀ ਚੱਲਦਾ, ਮੇਰੇ ਰਸਤੇ ਤੇ ਆਉਣ ਵਾਲਿਆਂ ਨੂੰ ਦੇਗਾਂ ਵਿੱਚ ਉਬਾਲਿਆ ਵੀ ਜਾਂਦਾ, ਮੇਰੇ ਰਸਤੇ ਤੇ ਆਉਣ ਵਾਲਿਆਂ ਨੂੰ ਰੂਹ ਨਾਲ ਲਪੇਟ ਕੇ ਸਾੜ ਦਿੱਤਾ ਜਾਂਦਾ। ਕਿਤੇ ਦੁੱਖ ਨਾਲ ਜੋੜ ਕੇ ਮੇਰੇ ਧਰਮ ਦੇ ਰਸਤੇ ਤੇ ਨਾ ਆਈ, ਨਹੀਂ ਤੇ ਭਟਕ ਜਾਏਗਾ। ਜਦੋਂ ਤੂੰ ਇਸ ਰਸਤੇ ਤੇ ਗੁਰਮਤ ਮਨ ਵਿੱਚ ਠਹਿਰਦੀ ਹੈ ਫਿਰ ਸਮਝ ਆਉਂਦਾ ਸੁੱਖ ਦੁੱਖ ਦੋਏ ਦਰ ਕੱਪੜੇ ਪਹਿਰੇ ਜਾਏ ਮਨੁੱਖ, ਫਿਰ ਰੋਸ ਖਤਮ ਹੋ ਜਾਂਦੇ। ਇਹਨੂੰ ਅੱਜ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਕਹਿੰਦੇ ਹੋਰ ਪਾਸੇ ਫਿਰ ਮਨ ਨਹੀਂ ਡੋਲੇਗਾ ਕਿਉਂਕਿ ਗੁਰੂ ਦੀ ਮਤ ਮਨ ਵਿੱਚ ਠਹਿਰਨ ਲੱਗ ਪਈ ਹੈ।
ਮਨ ਚਿੰਦੇ ਅੜਾ ਫਲ ਪਾਇਆ ਹਰ ਪ੍ਰਭ, ਗੁਣ ਨਾਨਕ ਬਾਣੀ ਬੋਲੇ ਰਾਮ।
ਆਖੋ ਸਤਨਾਮ ਸ੍ਰੀ ਵਾਹਿਗੁਰੂ। ਅਗਲੀ ਗੱਲ ਮਹਾਰਾਜ ਨੇ ਜਵਾਬ ਦੇ ਦਿੱਤਾ, ਮਨ ਚਿੰਦੇ ਅੜਾ ਫਲ ਪਾਇਆ, ਜੋ ਤੇਰੇ ਮਨ ਵਿੱਚ ਇੱਛਾ ਹੈ ਉਹ ਹੋ ਜਾਏਗੀ ਪੂਰੀ, ਜੋ ਤੇਰਾ ਮਨ ਚਾਹੁੰਦਾ ਤੈਨੂੰ ਮਿਲ ਜਾਏਗਾ, ਪਰ 24 ਘੰਟੇ ਪੂਰੀ ਉਮਰ ਕਿਤੇ ਦੁੱਖ ਸੁੱਖ ਨਾਲ ਜੋੜ ਕੇ ਨਾ ਆ ਜਾਈ। ਜੋ ਤੂੰ ਮਨ ਵਿੱਚ ਚਾਹੁੰਦਾ ਉਹ ਪੂਰਾ ਹੋਣਾ, ਪਰ ਇਹ ਵੀ ਚੇਤੇ ਰੱਖੀ ਦੁੱਖ ਵੀ ਆਉਣੇ ਨੇ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੇ ਸਾਨੂੰ ਮੈਂਟਲੀ ਤੌਰ ਤੇ ਪ੍ਰਪੇਅਰ ਕੀਤਾ, ਸੁੱਖ ਵੀ ਆਉਣਗੇ ਦੁੱਖ ਵੀ ਆਉਣਗੇ, ਹਰਖ ਵੀ ਹੋਏਗਾ ਸੋਗ ਵੀ ਹੋਏਗਾ, ਪਰ ਤੇਰੇ ਤੇ ਅਸਰ ਨਹੀਂ ਹੋਏਗਾ ਜੇ ਤੂੰ ਜਪਦਾ ਰਹੇਗਾ ਸਤਨਾਮ ਸ੍ਰੀ ਵਾਹਿਗੁਰੂ। ਹੁਣ ਇਹ ਗੱਲ ਮੰਨਣ ਵਿੱਚ ਕਿਵੇਂ ਆਵੇ ਜੀ ਕਿ ਦੁੱਖ ਵੀ ਹੋਣਗੇ ਸੁੱਖ ਵੀ ਹਰਖ ਵੀ ਸੋਗ ਵੀ ਖੁਸ਼ੀ ਵੀ ਗਮ ਵੀ ਸਭ ਕੁਝ ਆਉਣਗੇ, ਤੰਦਰੁਸਤੀ ਤੇ ਰੋਗ ਵੀ ਆਏਗਾ ਪਰ ਅਸਰ ਨਹੀਂ ਹੋਏਗਾ। ਤਾਂ ਸ੍ਰੀ ਮਾਨ ਭਾਈ ਗੁਰਦਾਸ ਸਾਹਿਬ ਜੀ ਨੇ ਐਗਜ਼ਾਮਪਲ ਬੜੀ ਪਿਆਰੀ ਦਿੱਤੀ, ਤੁਹਾਡੇ ਤਜਰਬੇ 'ਚ ਰਹੇਗੀ। ਉਹ ਕਹਿੰਦੇ ਨੇ ਕਾਗਜ਼ ਦੀ ਕੀ ਤਾਕਤ ਹੈ ਜੀ ਕਿ ਕਾਗਜ਼ ਨੂੰ ਪਾਣੀ ਵਿੱਚ ਪਾਓ ਤੇ ਗਲੇ ਨਾ। ਕਾਗਜ਼ ਦੀ ਕੀ ਤਾਕਤ ਹੈ, ਕਾਗਜ਼ ਉੱਤੇ ਪਾਣੀ ਸੁੱਟ ਦਿਓ ਤੇ ਕਾਗਜ਼ ਗਲੇ ਨਾ। ਪਰ ਗੁਰੂ ਦੇ ਸਿੱਖਾ ਇੱਕ ਜੁਗਤ ਹੈ, ਕਾਗਜ਼ ਨੂੰ ਭਾਵੇਂ ਪਾਣੀ ਵਿੱਚ ਡੁਬੋ ਕੇ ਰੱਖੋ ਗਲਦਾ ਨਹੀਂ। ਦੂਜੀ ਗੱਲ ਕਈ ਲੋਹੇ ਦੀ ਕੀ ਤਾਕਤ ਹੈ ਕਿ ਪਾਣੀ ਵਿੱਚ ਸੁੱਟੋ ਤੇ ਡੁੱਬੇ ਨਾ, ਬਿਲਕੁਲ ਡੁੱਬੇਗਾ। 10 ਗ੍ਰਾਮ ਦਾ ਸਿੱਕਾ ਵੀ ਸੁੱਟ ਕੇ ਦੇਖੋ ਡੁੱਬ ਜਾਏਗਾ, ਹਾਲਾਂਕਿ 10 ਗ੍ਰਾਮ ਬਹੁਤਾ ਵਜਨ ਨਹੀਂ, ਪਰ ਲੋਹਾ 10 ਗ੍ਰਾਮ ਦਾ ਵੀ ਹੋਵੇ ਪਾਣੀ ਵਿੱਚ ਸੁੱਟੋ ਤੇ ਡੁੱਬ ਜਾਂਦਾ। ਭਾਈ ਗੁਰਦਾਸ ਸਾਹਿਬ ਨੇ ਕਿਹਾ ਬੰਦੇ ਦੀ ਕੀ ਤਾਕਤ ਸੰਸਾਰ ਵਿੱਚ ਆਵੇ, ਇਹਨੂੰ ਦੁੱਖ ਨਾ ਹੋਣ, ਸੋਗ ਨਾ ਹੋਵੇ, ਰੋਗ ਨਾ ਹੋਵੇ, ਤੰਦਰੁਸਤੀ ਨਾ ਹੋਵੇ, ਇਹ ਸਭ ਕੁਝ ਆਉਂਦਾ ਰਹਿੰਦਾ। ਅਸਰ ਕਿਉਂ ਨਹੀਂ ਹੁੰਦਾ? ਜਪਣ ਵਾਲਿਆਂ ਤੇ ਅਸਰ ਘੱਟ ਜਾਂਦਾ ਦੁੱਖ ਸੋਗ ਦਾ, ਉਹ ਕਿਉਂ? ਭਾਈ ਗੁਰਦਾਸ ਸਾਹਿਬ ਨੇ ਉੱਥੇ ਉਦਾਹਰਣ ਦਿੱਤੀ, ਕਹਿੰਦੇ ਦੁਨੀਆਂ ਦੇ ਲੋਕੋ, ਕਾਗਜ਼ ਉੱਤੇ ਪਾਣੀ ਡੁੱਲ ਜਾਏ ਕਾਗਜ਼ ਗਲ ਜਾਂਦਾ, ਪਰ ਜੇ ਉਸ ਕਾਗਜ਼ ਨੂੰ ਪਹਿਲਾਂ ਘਿਓ ਦਾ ਥਿੰਦਾ ਲਾ ਦਿਓ ਫਿਰ ਭਾਵੇਂ ਪਾਣੀ 'ਚ ਪਾ ਦਿਓ ਗਲਦਾ ਨਹੀਂ। ਲੋਹਾ ਜਿਹੜਾ ਉਹ 10 ਗ੍ਰਾਮ ਦਾ ਸਿੱਕਾ ਵੀ ਪਾਣੀ ਸੁੱਟੋ ਡੁੱਬ ਜਾਂਦਾ, ਪਰ ਜੇ ਲੋਹੇ ਨੂੰ ਕਿਤੇ ਲੱਕੜ ਨਾਲ ਜੋੜ ਦਿਓ ਫਿਰ ਇਹ ਗੱਲ ਸੱਚ ਹੈ ਕਿ ਉਸ ਲੱਕੜ ਦੀ ਬੇੜੀ ਉੱਤੇ ਟੰਨਾਂ ਦਾ ਟਨ ਲੋਹਾ ਪਾਰ ਲੰਘ ਜਾਂਦਾ, ਡੁੱਬਦਾ ਨਹੀਂ। ਭਲਿਆ ਜੋ ਸੰਸਾਰ ਵਿੱਚ ਆਇਆ ਉਹਨੂੰ ਦੁੱਖ ਵੀ ਆਉਣਗੇ, ਸੋਗ ਵੀ ਹੋਏਗਾ, ਹਰਖ ਵੀ ਹੋਏਗਾ, ਖੁਸ਼ੀ ਤੇ ਗਮ ਆਏਗਾ, ਪਰ ਜਪਣ ਵਾਲੇ ਉੱਤੇ ਅਸਰ ਕਿਉਂ ਨਹੀਂ ਹੁੰਦਾ? ਕਿਉਂਕਿ ਉਹਦਾ ਮਨ ਗੁਰੂ ਦੇ ਸ਼ਬਦ ਨਾਲ ਜੁੜ ਜਾਂਦਾ। ਇਸ ਲਈ ਮਹਾਰਾਜ ਨੇ ਹੁਕਮ ਕੀਤਾ, ਅੰਮ੍ਰਿਤ ਵੇਲੇ ਉੱਠਦਿਆਂ ਸਾਰ ਆਪਣੇ ਮਨ ਨੂੰ ਗੁਰੂ ਦੀ ਬਾਣੀ ਵਿੱਚ ਭਿਉਂਦਿਆ ਕਰ, ਜਾਂ ਸਾਰਾ ਦਿਨ ਨਹੀਂ ਗਲੇਗਾ, ਨਹੀਂ ਤੇ ਇੱਕ ਪਲ ਵਿੱਚ ਗਲ ਜਾਂਦਾ ਜੀ। ਬਾਹਰ ਨਿਕਲਦਿਆਂ ਸਾਰ ਫੁਰਨੇ ਚੱਲ ਪੈਂਦੇ ਨੇ। ਅੰਮ੍ਰਿਤ ਵੇਲੇ ਉੱਠਦਿਆਂ ਸਾਰ ਕੁਝ ਪਲਾਂ ਵਾਸਤੇ ਭਿਉਂਦੇ ਗੁਰੂ ਦੀ ਬਾਣੀ ਵਿੱਚ ਆਪਣੇ ਮਨ ਨੂੰ, ਜੋੜਦੇ ਉਸ ਗੁਰੂ ਦੇ ਸ਼ਬਦ ਵਿੱਚ ਆਪਣੇ ਮਨ ਨੂੰ, ਪਰੋਦੇ ਆਪਣੇ ਮਨ ਨੂੰ ਕੁਝ ਪਲਾਂ ਵਾਸਤੇ ਸ਼ਬਦ ਨਾਲ। ਇਹ ਡੁੱਬੇਗਾ ਨਹੀਂ, ਇਹ ਗਲੇਗਾ ਨਹੀਂ। ਭਾਈ ਗੁਰਦਾਸ ਸਾਹਿਬ ਕਹਿੰਦੇ, ਜੈਸੇ ਕਰਤਾਸ ਗਰਜਾਤ ਜਲ ਬੂੰਦ ਪਰੇ, ਘ੍ਰਿਤ ਸੰਬੰਧ ਜਲ ਮਦ ਸਾਵਧਾਨ ਹੈ। ਘਿਓ ਨਾਲ ਜੁੜ ਜਾਏ ਤੇ ਕਾਗਜ਼ ਬਚ ਜਾਂਦਾ। ਜੈਸੇ ਲੋਹਾ ਬੂਡ ਜਾਤ ਸਲਲ ਮੈਂ ਡਾਰ ਤਹੀ, ਕਾਸ਼ਟ ਪਰ ਸੰਗ ਗੰਗ ਸਾਗਰ ਨਮਾਨ ਹੈ। ਉਹੀ ਉਹ ਲੋਹਾ ਲੱਕੜ ਨਾਲ ਜੋੜਦੇ ਉਹ ਸਮੁੰਦਰ ਲੰਘ ਜਾਂਦਾ। ਉਹ ਭਲਿਆ ਆਪਣੇ ਮਨ ਨੂੰ ਰੋਜ਼ ਉੱਠਦਿਆਂ ਸਾਰ ਸ਼ਬਦ ਵਿੱਚ ਪਿਆਉਂਦਿਆਂ ਕਰ। ਤਾਂਹੀਓ ਗੁਰੂ ਰਾਮਦਾਸ ਸਾਹਿਬ ਮਹਾਰਾਜ ਨੇ ਹੁਕਮ ਕੀਤਾ ਨਾ, ਗੁਰ ਸਤਿਗੁਰ ਕਾ ਜੋ ਸਿੱਖ ਖਾਏ, ਸੋ ਭਲਕੇ ਉੱਠ ਹਰ ਨਾਮ ਧਿਆਵੇ। ਉੱਠਦਿਆਂ ਸਾਰ ਕੁਝ ਪਲਾਂ ਵਾਸਤੇ ਕਵੇ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ। ਇਹ ਨਹੀਂ ਕਿ ਉੱਠਦਿਆਂ ਸਾਰ ਪਹਿਲਾਂ ਮੋਬਾਈਲ ਚੈੱਕ ਕਰੇ, ਉੱਠਦਿਆਂ ਸਾਰ ਪਹਿਲਾਂ ਆਪਣਾ ਵੇਖੇ ਕੀ ਕੁਝ ਆਇਆ। ਆਪਣਾ ਧਿਆਨ ਤੇ ਉਹਦੇ ਖਿੰਡ ਜਾਂਦਾ, ਉਹਦੇ ਸੰਸਾਰ ਦੀਆਂ ਵਿਚਾਰਾਂ ਚੱਲ ਪੈਂਦੀਆਂ ਨੇ। ਆਹ ਕੀ ਫੇਸਬੁੱਕ ਤੇ ਕੀ ਹੈ, ਵਟਸਐਪ ਤੇ ਕੀ ਹੈ। ਮੇਰੀ ਹੱਥ ਜੋੜ ਬੇਨਤੀ ਹੈ, ਸਿੱਖੋ, ਸੰਸਾਰ ਦਾ ਗਿਆਨ ਚਾਹੀਦਾ, ਪਰ ਸਿੱਖ ਉੱਠਦਿਆਂ ਸਾਰ ਪਹਿਲਾਂ ਗੁਰੂ ਦਾ ਹੁਕਮ ਮੰਨ ਕੇ ਕੁਝ ਪਲ ਜਪੇ, ਵਾਹਿਗੁਰੂ ਵਾਹਿਗੁਰੂ। ਗੁਰ ਸਤਿਗੁਰ ਕਾ ਜੋ ਸਿੱਖ ਖਾਏ, ਸੋ ਭਲਕੇ ਉੱਠ ਹਰ ਨਾਮ ਤੇ ਆਵੇ। ਉਦਮ ਕਰੇ ਭਲਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤ ਸਰ ਨਾਵੇ। ਤਾਂ ਫਿਰ ਅੱਜ ਮਹਾਰਾਜ ਨੇ ਕਿਹਾ, ਮਨ ਚਿੰਦੇੜਾ ਫਲ ਪਾਇਆ, ਤੈਨੂੰ ਮਨ ਦੀ ਜੋ ਇੱਛਾ ਹੈ ਉਹ ਪੂਰੀ ਹੋ ਜਾਏਗੀ, ਪਰ ਦੁੱਖ ਤੇ ਸੁੱਖ ਨੂੰ ਧਰਮ ਨਾਲ ਨਾ ਜੋੜ ਲਈ। ਇਸ ਰਸਤੇ ਤੇ ਆਉਣ ਵਾਲਿਆਂ ਨੂੰ ਕਸ਼ਟ ਵੀ ਸਹਿਣੇ ਪੈਂਦੇ ਨੇ। ਗੁਰੂ ਨੇ ਤਾਂ ਪਹਿਲਾਂ ਹੀ ਸ਼ਰਤ ਰੱਖ ਦਿੱਤੀ, ਜੋ ਤੋ ਪ੍ਰੇਮ ਖਿਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ, ਇਹ ਤੋ ਮਾਰਗ ਪੈਰ ਧਰੀਜੈ, ਸਿਰ ਦੀਜੈ ਕਾਣ ਨਾ ਕੀਜੈ। ਅੱਜ ਮਹਾਰਾਜ ਕਹਿੰਦੇ ਨੇ, ਹਰ ਪ੍ਰਭ ਗੁਣ ਨਾਨਕ ਬਾਣੀ ਬੋਲੇ ਰਾਮ। ਉਸ ਪਰਮਾਤਮਾ ਵਾਹਿਗੁਰੂ ਜੀ ਦੇ ਗੁਣ ਗੁਰੂ ਦੀ ਦਿੱਤੀ ਬਾਣੀ ਰਾਹੀਂ ਗਾਇਆ ਕਰ ਮਨਾ, ਤੈਨੂੰ ਮਨ ਇੱਛੇ ਫਲ ਵੀ ਮਿਲ ਜਾਣਗੇ।
ਗੁਰਮਤ ਮਨ ਅੰਮ੍ਰਿਤ ਉਠੜਾ ਮੇਰੀ ਜਿੰਦੂੜੀਏ, ਮੁਖ ਅੰਮ੍ਰਿਤ ਬੈਣ ਅਲਾਏ ਰਾਮ।
ਗੁਰਮਤ, ਗੁਰੂ ਦੇ ਮਤ, ਗੁਰੂ ਦੀ ਦਿੱਤੀ ਹੋਈ ਸਿੱਖਿਆ ਦੇ ਰਾਹੀਂ, ਜੇ ਇੱਕ ਗੁਰ ਕੀ ਸਿੱਖ ਸੁਣੀ, ਗੁਰੂ ਦੀ ਮਤ ਦੇ ਰਾਹੀਂ ਮਹਾਰਾਜ ਕਹਿੰਦੇ, ਮਨ ਦੇ ਅੰਦਰ ਅੰਮ੍ਰਿਤ ਵਸ ਜਾਂਦਾ, ਮਨ ਅੰਮ੍ਰਿਤ ਨਾਲ ਭਰਪੂਰ ਹੋ ਜਾਂਦਾ। ਕਿਵੇਂ? ਮੁਖ ਅੰਮ੍ਰਿਤ ਬੈਣ ਲਾਏ ਰਾਮ। ਗੁਰੂ ਦੀ ਬਾਣੀ ਵਾਲੇ ਅੰਮ੍ਰਿਤ ਰਸ ਨਾਲ ਭਰੇ ਬੋਲ ਜਦੋਂ ਕੋਈ ਗੁਰਸਿੱਖ ਰੋਜ਼ ਮੁਖ ਨਾਲ ਅਲਾਪਦਾ, ਉਹਦੇ ਅੰਦਰ ਉਹਦਾ ਰਸ ਭਰਦਾ, ਤੇ ਮਹਾਰਾਜ ਜੀ ਬਖਸ਼ਿਸ਼ ਕਰਦੇ, ਉਹ ਰਸ ਉਹਨੂੰ ਆਨੰਦ ਤੱਕ ਲੈ ਜਾਂਦਾ, ਆਨੰਦ ਪੁਰਖੋਤਮ ਤੱਕ ਲੈ ਜਾਂਦਾ। ਇਸ ਤਰ੍ਹਾਂ ਉਹ ਸੰਸਾਰ ਦੇ ਬੰਧਨਾਂ ਤੋਂ ਫਿਰ ਛੁੱਟਣ ਲੱਗ ਪੈਂਦਾ ਹੈ।
ਅੰਮ੍ਰਿਤ ਬਾਣੀ ਭਗਤ ਜਨਾ ਕੀ ਮੇਰੀ ਜਿੰਦੋੜੀਏ, ਮਨ ਸੁਣੀਐ ਹਰ ਲਿਵਲਾਏ ਰਾਮ।
ਇਹ ਅੰਮ੍ਰਿਤ ਬਾਣੀ ਭਗਤ ਜਨਾਂ ਕੀ, ਜਿਹੜੇ ਰੱਬ ਪਿਆਰੇ ਨਾਲ ਮਿਲ ਗਏ ਨੇ, ਜਿਹੜੇ ਪਰਮਾਤਮਾ ਵਿੱਚ ਭੇਦ ਹੋ ਗਏ ਨੇ, ਜਿਨ੍ਹਾਂ ਵਿੱਚ ਰੱਬ ਵਿੱਚ ਤੇ ਪਰਮਾਤਮਾ ਵਿੱਚ ਅੰਤਰ ਨਹੀਂ ਰਿਹਾ, ਜਿਨ੍ਹਾਂ ਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੇ ਕਿਹਾ, ਅਬ ਤੋ ਜਾਏ ਚੜੈ ਸਿੰਘਾਸਣ, ਮਿਲੇ ਹੈ ਸਾਰੰਗ ਪਾਣੀ, ਰਾਮ ਕਬੀਰਾ ਇੱਕ ਭੈ ਹੈ, ਕੋਈ ਨਾ ਸਕੇ ਪਛਾਨੀ। ਉਹ ਰੱਬ ਤੇ ਪਰਮਾਤਮਾ ਦੇ ਭਗਤ ਇੱਕ ਹੋ ਗਏ, ਉਹਨਾਂ ਦੀ ਬਾਣੀ ਮਹਾਰਾਜ ਜੀ ਬਖਸ਼ਿਸ਼ ਕਰਦੇ, ਹੇ ਮੇਰੀਏ ਜਿੰਦੇ, ਮਨ ਨੂੰ ਸੁਣਿਆ ਕਰ, ਸੁਣਾਇਆ ਕਰ, ਉਸ ਬਾਣੀ ਨਾਲ ਜੋੜ, ਇਹ ਮਨ ਸੰਸਾਰ ਦੇ ਦੁੱਖਾਂ ਤੋਂ ਬਚ ਜਾਏਗਾ।
ਚਿਰੀ ਵਿਛੁੰਨਾ ਹਰ ਪ੍ਰਭ ਪਾਇਆ, ਗੱਲ ਮਿਲਿਆ ਸਹਿਜ ਸੁਭਾਏ ਰਾਮ।
ਜਦੋਂ ਜੁੜਿਆ ਹੋਇਆਂ ਦੀ ਬਾਣੀ ਕੋਈ ਰੋਜ਼ ਅਲਾਪਦਾ, ਰੋਜ਼ ਗਾਉਂਦਾ ਔਰ ਪਿਆਰ ਨਾਲ ਗਾਵੇ, ਤੇ ਫਿਰ ਕੀ ਨਤੀਜਾ ਨਿਕਲੇਗਾ? ਚਿਰੀ ਵਿਛੁੰਨਾ ਹਰ ਪ੍ਰਭ ਪਾਇਆ, ਜਿਹੜਾ ਚਿਰਾਂ ਤੋਂ ਵਿਛੜਿਆ ਹੋਇਆ ਉਹ ਪਰਮਾਤਮਾ ਵਾਹਿਗੁਰੂ ਮਿਲ ਪੈਂਦਾ, ਕਿਤੇ ਬਾਹਰੋਂ ਨਹੀਂ ਅੰਦਰੋਂ ਹੀ। ਤਾਂ ਮਹਾਰਾਜ ਨੇ ਕਿਹਾ ਗਲ ਮਿਲਿਆ, ਉਹ ਫਿਰ ਗਲ ਨਾਲ ਲਾਉਂਦਾ, ਬਿਲਕੁਲ ਅੰਗ ਸੰਗ ਨੇੜੇ, ਸਹਿਜ ਸੁਭਾਏ ਰਾਮ, ਉਹ ਗਲ ਨਾਲ ਲਾ ਲੈਂਦਾ, ਨੇੜੇ ਰੱਖ ਲੈਂਦਾ, ਸੰਸਾਰ ਦੇ ਬੰਧਨਾਂ ਤੋਂ ਫਿਰ ਛੁੱਟ ਜਾਂਦਾ, ਗਲ ਨਾਲ ਉਹ ਲਾ ਲੈਂਦਾ, ਭਾਵ ਬਿਲਕੁਲ ਅੰਗ ਸੰਗ ਰਹਿੰਦਾ, ਬਿਲਕੁਲ ਨੇੜੇ ਰਹਿੰਦਾ, ਜਿਹਨੂੰ ਮਹਾਰਾਜ ਚੇਤੇ ਕਰਾਉਂਦੇ ਦੁਕਾਲੰਗ ਪ੍ਰਣਾਸੀ ਦਿਆਲੰਗ ਸਰੂਪੇ ਸਦਾ ਅੰਗ ਸੰਗੇ ਅਪੰਗੰ ਬਿਪੂਤੇ। ਅੱਜ ਮਹਾਰਾਜ ਜੀ ਬਖਸ਼ਿਸ਼ ਕਰਦੇ, ਇਸ ਤਰ੍ਹਾਂ ਉਹ ਸਹਿਜ ਵਿੱਚ ਟਿਕ ਜਾਂਦਾ ਔਰ ਸਹਿਜ ਸੁਭਾਏ ਹੀ ਉਹ ਪਰਮਾਤਮਾ ਨੂੰ ਮਿਲ ਪੈਂਦਾ ਹੈ।
ਜਨ ਨਾਨਕ ਮਨ ਆਨੰਦ ਪਿਆ ਹੈ ਮੇਰੀ ਜਿੰਦੋੜੀਏ, ਅਨਹਤ ਸ਼ਬਦ ਵਜਾਏ ਰਾਮ।
ਫਿਰ ਮਨ ਵਿੱਚ ਆਨੰਦ ਪ੍ਰਾਪਤ ਹੁੰਦਾ, ਇਹ ਮਨ ਹਿਰਦਾ ਆਨੰਦ ਨਾਲ ਭਰਿਆ ਰਹਿੰਦਾ। ਫਿਰ ਮਹਾਰਾਜ ਜੀ ਨੇ ਬਖਸ਼ਿਸ਼ ਕੀਤੀ, ਅਨਹਤ ਸ਼ਬਦ ਵਜਾਏ ਰਾਮ। ਅਨਹਤ, ਹਤ ਮੀਨਿੰਗ ਹੁੰਦਾ ਮਾਰਨਾ ਵਜਾਉਣਾ, ਅਨਹਤ ਬਿਨਾਂ ਕਿਸੇ ਖੜਾਕ ਦੇ, ਬਿਨਾਂ ਕਿਸੇ ਕੋਸ਼ਿਸ਼ ਦੇ, ਬਿਨਾਂ ਕਿਸੇ ਬਜਾਏ ਤੋਂ ਇੱਕ ਨਾਦ ਜਿਹੜਾ ਬਜਾਇਆ ਨਾ ਜਾਵੇ, ਆਪਣੇ ਆਪ ਹੀ ਆਨੰਦ ਅੰਦਰ ਆਨੰਦ ਦਾ ਬਾਜਾ ਵੱਜਦਾ, ਉਹ ਫਿਰ ਅੰਦਰ ਆਨੰਦ ਨਾਲ ਭਰ ਜਾਂਦਾ। ਕਿਉਂ? ਗੁਰੂ ਰਾਮਦਾਸ ਮਹਾਰਾਜ ਜੀ ਨੇ ਇੱਕ ਥਾਂ 'ਤੇ ਬਖਸ਼ਿਸ਼ ਕੀਤੀ, ਜਦੋਂ ਕੋਈ ਗੁਰੂ ਦੇ ਰਾਹੀਂ ਉਹਨੂੰ ਸਿਮਰਦਾ, ਸਹਿਜੇ ਸਹਿਜੇ ਅਭਿਆਸ ਬਣਦਾ, ਫਿਰ ਆਪਣੇ ਆਪ ਅਨਹਤ ਦਾ ਹਰ ਹੱਥ ਹੈ, ਫਿਰ ਵਜਾਉਣਾ ਨਹੀਂ ਪੈਂਦਾ, ਆਪੇ ਹੀ ਆਨੰਦ ਅੰਦਰ ਤੁਰਦਾ। ਇਹ ਤੁਹਾਡਾ ਤਜਰਬਾ ਰਹਿਣਾ, ਪਹਿਲੇ ਪਹਿਲੇ ਡਰਾਈਵ ਕਰਨੀ ਸਿੱਖ ਦਿਓ, ਕਿੰਨਾ ਭੁਲੇਖਾ ਪੈਂਦਾ, ਗੇਅਰ ਪਾਉਣ ਲੱਗਿਆਂ ਕਈ ਵਾਰ ਧਿਆਨ ਗੇਅਰ ਵੱਲ ਚਲਿਆ ਜਾਂਦਾ, ਸਟੇਅਰਿੰਗ ਘੁੰਮਦਾ, ਕਲੱਚ 'ਤੇ ਪੈਰ ਰੱਖੋਗੇ ਰੇਸ 'ਤੇ ਰੱਖਿਆ ਜਾਂਦਾ, ਬ੍ਰੇਕ 'ਤੇ ਰੱਖਣਾ ਅਤੇ ਰੇਸ 'ਤੇ ਰੱਖ ਹੋ ਜਾਂਦਾ। ਜਦੋਂ ਕਈ ਸੈਂਕੜੇ ਮੀਲ ਕੋਈ ਗੱਡੀ ਚਲਾ ਲੈਂਦਾ, ਉਹ ਤੋਂ ਬਾਅਦ ਉਹਦਾ ਤਜਰਬਾ ਬਣ ਜਾਂਦਾ, ਉਹ ਡਰਾਈਵ ਵੀ ਕਰਦਾ, ਮੋਬਾਈਲ ਵੀ ਕਰੀ ਜਾਂਦਾ, ਨਾਲ ਦੇ ਬੈਠੇ ਨਾਲ ਗੱਲਾਂ ਵੀ ਕਰਦਾ, ਡਰਾਈਵ ਵੀ ਕਰੀ ਜਾਂਦਾ, ਉਹਨੂੰ ਬ੍ਰੇਕ ਕਲੱਚ ਗੇਅਰ ਵੇਖਣਾ ਨਹੀਂ ਪੈਂਦਾ, ਆਪਣੇ ਆਪ ਤੁਰਦਾ। ਇਸ ਤਰ੍ਹਾਂ ਜਦੋਂ ਗੁਰੂ ਦੀ ਮੱਤ ਅੰਦਰ ਠਹਿਰ ਜਾਂਦੀ ਹੈ, ਕੋਈ ਗੁਰੂ ਦੀ ਦਿੱਤੀ ਬਾਣੀ ਨੂੰ ਰੋਜ਼ ਲਾਪਦਾ ਰਹਿੰਦਾ, ਸਹਿਜੇ ਸਹਿਜੇ ਇੱਕ ਇੱਕ ਬੂੰਦ ਆਨੰਦ ਇਕੱਠਾ ਹੁੰਦਾ, ਉਹ ਤੋਂ ਬਾਅਦ ਫਿਰ ਆਪਣੇ ਆਪ ਆਨੰਦ ਦਾ ਝਰਨਾ ਅੰਦਰੋਂ ਤੁਰ ਪੈਂਦਾ। ਇਹਨੂੰ ਮਹਾਰਾਜ ਨੇ ਕਿਹਾ ਆਨੰਦ ਪਿਆ ਪੁਰਖ ਉੱਤਮ। ਜਦੋਂ ਉਸ ਪੁਰਖ ਉੱਤਮ ਵਾਹਿਗੁਰੂ ਜੀ ਦੇ ਨਾਮ ਨਾਲ ਕੋਈ ਜੁੜਦਾ, ਫਿਰ ਆਨੰਦ ਆਉਂਦਾ। ਅਨ ਦਿਨ ਆਨੰਦ ਆਨੰਦੇ ਰਾਮ, ਦਿਨ ਰਾਤ ਫਿਰ ਉਹਦਾ ਆਨੰਦ ਅੰਦਰ ਬਣਿਆ ਰਹਿੰਦਾ, ਹਰ ਦਿਨ ਬਣਿਆ ਰਹਿੰਦਾ, ਫਿਰ ਉਹ ਅੰਮ੍ਰਿਤ ਰਸ ਆਨੰਦ ਲਿਆਉਣਾ ਨਹੀਂ ਪੈਂਦਾ। ਤਾਂ ਮਹਾਰਾਜ ਜੀ ਨੇ ਅੱਗੇ ਫਿਰ ਉੱਥੇ ਬਖਸ਼ਿਸ਼ ਕੀਤੀ, ਕਹਿੰਦੇ ਫਿਰ ਇਹ ਮਨ ਛੁੱਟ ਜਾਂਦਾ ਕਾਹਦੇ ਨਾਲੋਂ? ਧਰਮ ਰਾਏ ਕੀ ਕਾਣ ਚੁਕਾਈ, ਸਭ ਚੁੱਕੇ ਜਮ ਕੇ ਛੰਦੇ ਰਾਮ। ਫਿਰ ਉਹਨੂੰ ਧਰਮ ਰਾਜ ਦਾ ਵੀ ਡਰ ਨਹੀਂ ਰਹਿੰਦਾ, ਉਹ ਧਰਮ ਰਾਜ ਨੂੰ ਵੀ ਕਹਿੰਦਾ ਲਿਖ ਲਿਓ ਆਲ ਪਤਾਲ, ਜੋ ਤੂੰ ਲਿਖਣਾ ਲਿਖ ਲਾ, ਮੈਨੂੰ ਹੁਣ ਕੋਈ ਪਰਵਾਹ ਨਹੀਂ, ਕਿਉਂ? ਮੇਰੇ ਗੁਰੂ ਨੇ ਮੇਰੀ ਕਿਰਤ ਕਾਰਜ ਸਿੱਧ ਕਰ ਦਿੱਤਾ, ਹੁਣ ਮੇਤੋਂ ਗਲਤ ਹੁੰਦਾ ਹੀ ਨਹੀਂ, ਮੇਰੇ ਸਿਰ ਤੇ ਗੁਰੂ ਨੇ ਹੱਥ ਰੱਖ ਦਿੱਤਾ, ਹੁਣ ਜੋ ਤੂੰ ਲਿਖਣਾ ਲਿਖ, ਕਿਉਂਕਿ ਗੁਰੂ ਦੀ ਥੱਪੜਾ ਹੈ ਔਰ ਗੁਰੂ ਦੇ ਥੱਪੜੇ ਕਰਕੇ ਹੁਣ ਸੰਸਾਰ ਵਿੱਚ ਨਹੀਂ ਗਿਰਦਾ। ਤਾਂ ਮਹਾਰਾਜ ਜੀ ਕਹਿੰਦੇ ਫਿਰ ਉਹ ਛੁੱਟ ਜਾਂਦਾ ਕਿਵੇਂ? ਜਿਹੜੇ ਸਾਕਤ ਨੇ, ਸਾਕਤ ਮੂੜ ਮਾਇਆ ਕੇ ਬੱਧਕ, ਬੱਧਕ ਦਾ ਅਰਥ ਹੈ ਗੁਲਾਮ, ਗੁਰੂ ਨਾਲੋਂ ਟੁੱਟੇ ਸਾਕਤ ਜਿਹੜੇ ਨੇ ਉਹ ਮਾਇਆ ਦੇ ਗੁਲਾਮ ਰਹਿੰਦੇ ਨੇ। ਸਾਕਤ ਮੂੜ ਮਾਇਆ ਕੇ ਬੱਧਕ, ਜਿਉਂ ਤੇਲੀ ਬਲਦ ਪਵੰਦੇ ਰਾਮ। ਜਿਉਂ ਇੱਕ ਬਲਦ ਜਿਹੜਾ ਬੈਲ ਹੈ ਤੇਲੀ ਦਾ, ਉਹ ਸਵੇਰ ਤੋਂ ਲੈ ਕੇ ਸ਼ਾਮ ਤੱਕ ਕੋਲੂ ਦੇ ਆਲੇ ਦੁਆਲੇ ਘੁੰਮਦਾ, ਭਾਈ ਗੁਰਦਾਸ ਸਾਹਿਬ ਇੱਕ ਥਾਂ ਤੇ ਲਿਖਦੇ ਉਹਨੂੰ ਭੁਲੇਖਾ ਰਹਿੰਦਾ, ਸੈਂਕੜੇ ਮੀਲ ਚੱਲ ਲਿਆ, ਜਦੋਂ ਅੱਖਾਂ ਤੋਂ ਖੋਪੇ ਲੈਂਦੇ ਨੇ ਉੱਥੇ ਦਾ ਉੱਥੇ ਰਹਿੰਦਾ। ਏਦਾਂ ਮਿਹਨਤਾਂ ਕਰਕੇ, ਬਣਾ ਬਣਾ ਕੇ, ਕਾਰੋਬਾਰ ਜੋੜ ਜੋੜ ਕੇ, ਬੰਦਾ ਕਹਿੰਦਾ ਬੜਾ ਕੁਝ ਬਣ ਗਿਆ, ਬੜੀਆਂ FDRਾਂ, ਬੜਾ ਕੁਝ ਪ੍ਰਾਪਤ ਹੋ ਗਿਆ, ਅੰਤ ਤੇ ਜਦੋਂ ਪਾਜ ਖੁੱਲਦਾ ਕੋਲ ਕੁਝ ਵੀ ਨਹੀਂ ਨਾਲ ਚੱਲਦਾ, ਫਿਰ ਤਾਂ ਅੰਤ ਕੋ ਨੰਗੇ ਹੀ ਪਾਏ ਭੰਡਾਰੇ ਵਾਲੀ ਜਦੋਂ ਗੱਲ ਹੁੰਦੀ ਹੈ ਉਦੋਂ ਕਹਿੰਦਾ ਕੋਲ ਕੁਝ ਨਹੀਂ ਰਿਹਾ। ਤਾਂ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਕਹਿੰਦੇ ਇਸ ਤਰ੍ਹਾਂ, ਸਾਕਤ ਮੂੜ ਮਾਇਆ ਤੇ ਬੱਧਕ, ਜਿਉਂ ਤੇਲੀ ਬਲਦ ਪਵੰਦੇ ਰਾਮ। ਮਹਾਰਾਜ ਜੀ ਜੇ ਤੋਂ ਬਚਣਾ ਹੋਵੇ ਤਾਂ ਕਹਿੰਦੇ ਇੱਕੋ ਤਰੀਕਾ ਹੈ, ਜਪ ਮਨ ਹਰ ਹਰ ਨਾਮ ਗੋਬਿੰਦੇ, ਜਪ ਮਨ ਹਰ ਹਰ ਨਾਮ ਗੋਬਿੰਦੇ, ਜਪ ਮਨ ਹਰ ਹਰ ਨਾਮ ਗੋਬਿੰਦੇ, ਜਪ ਮਨ
ਹਰ ਹਰ ਨਾਮ ਗੋਬਿੰਦੇ।
ਨਹੀਂ ਤੇ ਆਪਣੀ ਹਾਲਤ ਉਹ ਕੋਲੂ ਵਾਲੇ ਬੈਲ ਵਾਲੀ ਹੋਣੀ ਹੈ, ਜੋੜ ਰਹੇ ਹਾਂ, ਬਣਾ ਰਹੇ ਹਾਂ, ਜਨਮ ਲਿਆ, ਪੜ੍ਹਾਈ ਕੀਤੀ, ਨੌਕਰੀਆਂ ਕੀਤੀਆਂ, ਪੈਸਾ ਜੋੜਿਆ, ਬੱਚੇ ਪਾਲੇ, ਵਿਆਹ ਦਿੱਤੇ, ਬੁੱਢੇ ਹੋ ਗਏ, ਰੋਗ ਬਿਮਾਰੀਆਂ ਲੱਗੀਆਂ, ਮਰ ਗਏ, ਬਸ ਇੱਥੇ ਤੱਕ ਹੀ ਜੀਵਨ। ਮਹਾਰਾਜ ਜੇ ਇਸ ਚੀਜ਼ ਦੇ ਵਿੱਚ ਰਹਿ ਕੇ ਬਚਣਾ ਹੋਵੇ, ਆਨੰਦ ਤੱਕ ਜਾਣਾ ਹੋਵੇ, ਤਾਂ ਹਜ਼ੂਰ ਕਹਿੰਦੇ ਇੱਕੋ ਤਰੀਕਾ ਹੈ, ਜਪ ਮਨ ਹਰ ਹਰ ਨਾਮ ਗੋਬਿੰਦੇ, ਜਪ ਮਨ ਹਰ ਹਰ ਨਾਮ ਗੋਬਿੰਦੇ, ਜਪ ਮਨ
ਹਰ ਹਰ ਨਾਮ ਗੋਬਿੰਦੇ, ਜਪ ਮਨ ਨਾਮ ਗੋਬਿੰਦੇ,
ਜਪ ਮਨ ਹਰ ਹਰ ਨਾਮ ਗੋਬਿੰਦੇ, ਜਪ ਮਨ ਹਰ ਹਰ ਨਾਮ ਗੋਬਿੰਦੇ, ਜਪ ਮਨ ਹਰ ਹਰ
ਨਾਮ ਗੋਬਿੰਦੇ, ਜਪ ਮਨ ਨਾਮ ਗੋਬਿੰਦੇ।
ਧਰਮ ਰਾਏ ਕੀ ਕਾਨ ਚੁਕਾਈ, ਧਰਮ ਰਾਏ ਕੀ ਕਾਨ ਚੁਕਾਈ, ਧਰਮ ਰਾਏ ਕੀ ਕਾਨ ਚੁਕਾਈ,
ਧਰਮ ਰਾਏ ਕੀ ਕਾਨ ਚੁਕਾਈ,
ਸਭ ਚੁੱਕੇ ਜਮ ਕੇ ਛੰਦੇ, ਜਪ ਮਨ ਹਰ ਹਰ ਨਾਮ ਗੋਬਿੰਦੇ, ਜਪ ਮਨ ਹਰ ਹਰ ਨਾਮ ਗੋਬਿੰਦੇ, ਜਪ ਮਨ ਹਰ ਹਰ
ਨਾਮ ਗੋਬਿੰਦੇ, ਜਪ ਮਨ ਹਰ ਹਰ ਨਾਮ ਗੋਬਿੰਦੇ।
ਅੱਜ ਮਹਾਰਾਜ ਜੀ ਬਖਸ਼ਿਸ਼ ਕਰਦੇ ਅਨਹਦ ਸ਼ਬਦ ਬਜਾਏ ਅਨਹਤ, ਫਿਰ ਉਹ ਸਹਿਜੇ ਸਹਿਜੇ ਬੂੰਦ ਬੂੰਦ ਕਰਕੇ ਅੰਮ੍ਰਿਤ ਜੁੜਦਾ, ਫਿਰ ਅਭਿਆਸ ਹੋ ਜਾਂਦਾ। ਮਹਾਰਾਜ ਕਹਿੰਦੇ ਫਿਰ ਬਿਨਾਂ ਬਜਾਇਆ ਹੀ ਅੰਦਰ ਆਨੰਦ ਵੱਜਦਾ ਰਹਿੰਦਾ ਹੈ।
ਸਖੀ ਸਹੇਲੀ ਮੇਰੀਆ ਮੇਰੀ ਜਿੰਦੂੜੀਏ, ਕੋਈ ਹਰ ਪ੍ਰਭ ਆਣ ਮਿਲਾਵੈ ਰਾਮ।
ਆਖੋ ਸਤਨਾਮ ਸ੍ਰੀ ਵਾਹਿਗੁਰੂ। ਦੇਖੋ ਕਮਾਲ ਦੀ ਗੱਲ, ਮਹਾਰਾਜ ਅੱਗੇ ਅੱਗੇ ਤੋਰਦੇ ਨੇ। ਫਿਰ ਜਦੋਂ ਕਿਸੇ ਨੂੰ ਰਸ ਪੈ ਜਾਂਦਾ ਨਾ, ਅੰਮ੍ਰਿਤ ਰਸ ਦਾ ਅੰਦਰੋਂ ਰਸ ਪੈ ਜਾਂਦਾ, ਹਜ਼ੂਰ ਨੇ ਬਾਣੀ ਅੰਦਰ ਇਹਨੂੰ ਅਮਲ ਕਿਹਾ, ਅਮਲ। ਇਹ ਫਿਰ ਅਮਲ ਲੱਗ ਜਾਂਦਾ, ਥੋੜ੍ਹਾ ਥੋੜ੍ਹਾ ਰੋਜ਼ ਕਰਕੇ ਲੱਗਦਾ। ਜਦੋਂ ਇਹ ਅਮਲ ਲੱਗ ਜਾਏ ਤੇ ਕਿਤੇ ਅਮਲੀ ਦਾ ਅਮਲ ਪੂਰਾ ਨਾ ਹੋਵੇ, ਉਹ ਤੜਫਦਾ। ਇੱਦਾਂ ਜਪਣ ਵਾਲੇ ਨੂੰ ਫਿਰ ਰਸ ਨਾ ਆਵੇ, ਆਨੰਦ ਨਾ ਆਵੇ, ਉਹ ਫਿਰ ਪੁੱਛਦਾ ਕਿਸੇ ਆਨੰਦ ਵਾਲੇ। ਹਜ਼ੂਰ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਫਿਰ ਆਹ ਕੁਝ ਪੈਦਾ ਹੋਣਾ, ਅੰਦਰ ਇੱਕ ਤੜਫ ਪੈਦਾ ਹੋਣੀ ਹੈ। ਪਹਿਲਾਂ ਉਹਨੇ ਆਨੰਦ ਦੇਣਾ, ਫਿਰ ਕਈ ਕਈ ਦਿਨ ਦਾ ਨਾਗਾ ਪਾਉਣਾ, ਫਿਰ ਤੇਰਾ ਅੰਦਰ ਤੜਫੇਗਾ, ਫਿਰ ਤੂੰ ਲੱਭੇਗਾ ਉਹਨਾਂ ਕੋਲੋਂ, ਪੁੱਛੇਗਾ ਜਾ ਕੇ ਕਿਹਨਾਂ ਨੂੰ। ਸਖੀ ਸਹੇਲੀ ਮੇਰੀਆ ਮੇਰੀ ਜਿੰਦੜੀਏ, ਕੋਈ ਹਰ ਪ੍ਰਭ ਆਣ ਮਿਲਾਵੇ ਰਾਮ। ਫਿਰ ਉਹਨਾਂ ਕੋਲੋਂ ਪੁੱਛੇਗਾ, ਹੁਣ ਮੈਨੂੰ ਕਿਉਂ ਨਹੀਂ ਆਉਂਦਾ ਨਾ। ਪਹਿਲਾਂ ਅਮਲ ਲਾ ਦਿੰਦਾ, ਫਿਰ ਦੂਜੇ ਜਿੱਦਾਂ ਅਮਲੀ ਕਹਿੰਦੇ ਨਾ ਹੁਣ ਆਪੋ ਆਪਣਾ, ਉਹ ਫਿਰ ਤੜਫਦਾ। ਇੱਦਾਂ ਜਦੋਂ ਅਮਲ ਲੱਗਦਾ ਤਾਂ ਮਹਾਰਾਜ ਕਹਿੰਦੇ ਫਿਰ ਉਹ ਸਖੀ ਸਹੇਲੀ ਗੁਰਮੁਖਾਂ ਕੋਲ ਭੱਜਦਾ, ਹੁਣ ਮੇਰਾ ਜੁੜਦਾ ਨਹੀਂ ਮਨ, ਹੁਣ ਮੈਨੂੰ ਦੱਸੋ। ਧੰਨ ਗੁਰੂ ਰਾਮਦਾਸ ਮਹਾਰਾਜ ਜੀ ਨੇ ਇਸ ਅਵਸਥਾ ਨੂੰ ਇੱਕ ਸ਼ਬਦ ਵਿੱਚ ਕਿਹਾ, ਜਿੱਥੇ ਮਹਾਰਾਜ ਕਹਿੰਦੇ ਹਰ ਬਿਨ ਰਹਿ ਨਾ ਸਕੂੰ ਇੱਕ ਰਾਤੀ, ਜਿਉਂ ਬਿਨ ਅਮਲੈ ਅਮਲੀ ਮਰ ਜਾਈ ਹੈ, ਤਿਉਂ ਹਰ ਬਿਨ ਹਮ ਮਰ ਜਾਤੀ। ਜਿਵੇਂ ਅਮਲ ਤੋਂ ਬਗੈਰ ਅਮਲੀ ਕਹਿੰਦੇ ਮਰ ਚੱਲਿਆ, ਉਹ ਘਰ ਦੇ ਭਾਂਡੇ ਵੀ ਵੇਚ ਦਿੰਦਾ। ਇੱਦਾਂ ਜਦੋਂ ਜਪਣ ਵਾਲੇ ਨੂੰ ਅਮਲ ਲੱਗ ਜਾਂਦਾ, ਉਹ ਫਿਰ ਭੱਜਦਾ ਪੁੱਛਦਾ ਦੂਜਿਆਂ ਕੋਲੋਂ। ਅੱਜ ਮਹਾਰਾਜ ਕਹਿੰਦੇ ਉਹ ਫਿਰ ਸਖੀਆਂ ਸਹੇਲੀਆਂ ਕੋਲੋਂ ਪ੍ਰਭੂ ਨੂੰ ਮਿਲਣ ਵਾਲੇ ਰਾਹ ਪੁੱਛਦਾ ਹੈ।
ਹੋ ਮਨ ਦੇਵੋ ਤਿਸੇ ਆਪਣਾ ਮੇਰੀ ਜਿੰਦੂੜੀਏ, ਹਰ ਪ੍ਰਭ ਕੀ ਹਰ ਕਥਾ ਸੁਣਾਵੈ ਰਾਮ।
ਉਹ ਫਿਰ ਆਤਮਾ ਜਿੰਦ ਕਹਿਣ ਲੱਗ ਪੈਂਦੀ ਹੈ ਕਿ ਮੈਂ ਆਪਣਾ ਸਭ ਕੁਝ ਦੇ ਦਾਂਗਾ ਤੈਨੂੰ। ਹੋ ਮਨ ਦੇਵੋ ਤਿਸੇ ਆਪਣਾ, ਮੈਂ ਆਪਣਾ ਮਨ ਹੀ ਤੈਨੂੰ ਅਰਪਣ ਕਰ ਦਿੰਦਾ, ਦੱਸ ਮੈਂ ਕਰਨਾ ਕੀ ਹੈ। ਮੈਨੂੰ ਉਹਦੇ ਘਰ ਦੀ ਕੋਈ ਗੱਲ ਸੁਣਾ, ਮੈਨੂੰ ਉਹਦੇ ਨਾਲ ਮਿਲਾ ਦੇ, وہ کہنا ملا نہیں سکتا، کہنا پھر کوئی گل سنا مینوں ملن دی. تو یہ گل مہاراج پھر پیار والے کہیں بانی اندر، جے کوئی جوڑے وہ کوئی جن ہر سیوں دے وے جور چرن گہوں پکو بکو شب رسنا دیجے پران اکور. معاف کرو گرمکھو، سکھا نو یہ گل سمجھن دی لوڑ ہے کہ گرو گرنتھ صاحب مہاراج نے بھی کہا کسے جپن والے دے چرن بھی پکڑ لیں، کسے جپن والے دی چرن توڑ لیں. یہ ضروری ہے سنگت کرنی پے گی. ہاں وہ وکری گل ہے کہ کئی بار اسی پلیکھے وچ پے گئے، کئی بار دوجے پان والے موہرے زیادہ ٹکر گئے. تو یہ میری بینتی سمجھو، اس گل نو رد نہیں کیتا جا سکتا کہ جپن والے دے چرن پکڑنے چاہیے، کیونکہ ایک گرمت نے ایک کنسپٹ دیتا ہے، ایک رستہ دیتا ہے، وہ تمہیں ترنا پے گا اس رستے تے. ٹھیک ہے، بہت گنتی وچ ایک دن اگے بھی میں بینتی کیتی سی، جڑے لوگ کہندے نے سنت نہیں، معاف کرو وہ بہت وڈے پلیکھے وچ نے، بالکل غلط نے. اور جڑے کہندے نے سنت بہت زیادہ نے، وہ بھی غلط ہے، کیونکہ سنت انے بھی نہیں کہ چیلیاں نالوں بھی زیادہ بن جان. حضور دی بانی نے کہا ہین برلے نہیں کنے پھیل فکر سنسار، انہاں برلیاں بارے کہے کہ چرن گہوں بکوں شب رسنا دیجے پران اکور. تا اج مہاراج جی کہندے نے ہوں من دیووں تے سے اپنا، میں من ہی دے دا، من دین دا پاو ہے، جو کوئی کہے میں او کراں، پر مینوں اودے نال ملا دیو.
گرمکھ صدا آراد ہر میری جندڑیے، من چندیڑا پھل پاوے رام.
تا پھر وہ جپن والے دی سنگت وچوں ایک گل سمجھ آئے گی، وہ کہے گا گرو دا دتا نام سمر دھیان نال، پیار نال اونوں سمر، تے سمردیاں سمردیاں تہوندیاں تہوندیاں پلیا وہ دی شرن وچ آ کے من چندیڑا، جو تیری من دی اچھا ہے وہ تینوں مل پائے گا. اپنے گرو دا دتا نام پیار نال سمر.
نانک پاج ہر سرناگتی میری جندوڑیے، وڈ پاگی نام تیاوے رام.
گرو کہے گا پربو دی شرن تارن کر، پیار نال لب جوڑ کے سمر، جپدیاں جپدیاں وہ دی پھر سورت جڑے گی. وہ مہاراج نے کہا بڑ پاگی نام تیاوے رام، وہ پھر بڑے پاگاں والا بن جائے گا جڑا اس طرح سمرد ہے. یہ مطلب گرو رس بھی لاؤن ہے، پھر جپن والیاں دی سنگت ول بھی پریرد ہے، پھر ادھروں وہ کہندے نے اس طرح گرو کول جا، پھر گرو اس طرح جپاؤندا ہے. اس طرح گرو دی شرن وچ پورن طور تے پیا وڈے پاگاں والے بن جائیدا ہے.
کر کرپا پرب آئے مل میری جندڑیے، گرمت نام پرگا سی رام.
پھر جدوں او کرپا بخشش کر دندے ہن، گرمت نام پرگا سی رام، گرو دی مت دا اندر پرکاش ہو جاندا. گرو دی مت دا پرکاش کی ہے؟ ایک بینتی دھیان نال سمجھو، اپنے سارے دے زندگی وچ کم آئے. گرو دی مت دا پرکاش دا ارتھ اے ہے، پہلا گرو رب دا نام جپاؤندا ہے، شرن وچ رکھدا ہے، پھر جپن والیاں ول کردا ہے، پھر انہاں کولوں ریورس سکھ کے پھر گرو ول آؤندا ہے، پھر گرو دی مت دا پرکاش ہوندا ہے. پھر ایک گل سمجھ آؤندی ہے، منا جے توں صحیح بھی کم کرے نا، صحیح بھی آ نقطہ تہاڈے کم آؤنا، گر سکھ بالکل 100% صحیح کم کرے، گرو کہہ دے یہ غلط ہے، تے سکھ اگوں آرگومنٹ نہ کرے نہیں جی میں تے صحیح کیتا ہے. گرو دی مت دا پرکاش دا پاو ہے، سکھا توں صحیح بھی کرے تیرا گرو کدے یہ غلط ہے، ہاتھ جوڑ کے سیس نما کے من لی میں تو غلطی ہوئی. اینی گہری ہے گرمت، اتہاس پڑھو. تن گرو امر داس مہاراج، پائی جیٹھا تن گرو رام داس ہے مہاراج جی نو، تے پائی راما جی نو ایک حکم کردے نے بیٹا تھڑے بناؤ، سکھی تنو یاد ہے، تمے جنے تھڑے تیار کرو. بی بی پانی جی تے تن گرو رام داس ہے پائی جیٹھا جی تھڑا بناؤندے نے، ادھر پائی راما جی تے بی بی دانی جی تھڑا بناؤندے نے. تھڑا بنے ہے اتہاس تسی سربن کیتا، گرو امر داس مہاراج کہندے نے صحیح نہیں بنے بیٹا ٹا دے، اگلے دن پھر بنے، پھر کہا صحیح نہیں بنے ٹھا دیو، پھر دونوں نے ٹھا دیتے، ہوں تھڑے تے صحیح بن دے، تیجے دن پھر بنیا تے پھر آ کے کہندے نے بھائی رامے تھڑا صحیح نہیں بنیا بیٹا، یہ ٹھا دیو، تیجے دن جے دے اندر پرکاش نہیں سی گرو دی مت دا، وہ اندروں بول کے کہنا مہاراج میں تے صحیح بنونا، اصل میں تسی ہو گئے ہو بنوے وریاں دے بزرگ، تہنوں بھول جاندا ہے مہاراج، مہاراج جدان دا کہندے اوداں دے بنایا، نقص کی ہے؟ تے تن گرو امرداس مہاراج مسکرا پئے، ورد شریر چٹا شمش داڑا بنوے وریاں دی کریبن عمر، گرو رام داس تن گرو امرداس مہاراج بولے کہندے بیٹا رامے تو صحیح کہنا، گرو امرداس بڑھا ہو گیا بیٹا مینوں ہی بھل جاندا ہے، اس طرح کہہ کے مہاراج پھر اگے تر پئے، ہن دس قدم پٹ کے بھائی جیٹھا جی دے تھڑے کول گئے، جا کے کہندے بیٹا صحیح نہیں بنیا، اینوں ٹھا دیو، جنہ دے اندر گرو دی مت دا پرکاش ہو گیا، ہاتھ جوڑ کے کہندے پادشاہ میری مت تھوڑی ہے، جس طرح دا تسی کہندے ہو میرے تو بندا نہیں، کرپا کر کے میر دا ہاتھ سر تے رکھو، آپ ہی کرپا کر کے بنوا لو۔ گرو امرداس مہاراج جی نے بانہ پکڑ لئی، جڑے ہوئے ہاتھ اپنے ہتھاں وچ کٹ لئے، تن گرو امرداس صاحب مہاراج دی اکھاں وچ وی وراغ سی، سامنے کھلوتے تن گرو رامداس صاحب بھائی جیٹھا جی دی اکھاں وچ وی وراغ سی، سینے نال لا کے کیا بیٹا ہن تھڑا بناون دی لوڑ نہیں، تھڑا بن گیا ہے جہدے اتے گرو امرداس صاحب نے وراجمان ہونا ہے، کہن تو بھاو او سکھا تو کم صحیح وی کرے، گرو کہے غلط ہے کتے اتے اپنی سلاح دین نہ لگ جائی، یہ کہندے نے گرمت دا پرکاش۔ اج مہاراج جی نے کیا گرمت نام پرگاسے رام، انہاں دے اندر اس طرح پرکاش ہو جاندا ہے،
ہو ہر باج اڈینیاں میری جندڑیے، جیوں جل بن کمل اداسے رام،
انہاں دی حالت پھر اس وستہ تے پہنچ جاندی ہے جویں جل تو بغیر کمل جڑا سکن لگ جاندا نا، ایداں گرو دے پیار تو بغیر سکن لگ جاندے نے، تھوڑے دن پیار نہ آوے اندر، تھوڑے دن رس نہ بنے، انہاں دا چہرہ اداس رہن لگ جاندا ہے، انہاں دی اکھاں وچ کچھ ڈونگی سوچ آ جاندی ہے، اس طرح مہاراج کہندے جویں جل تو بغیر کمل جیڑا ہے وہ سکدا ہے، ایداں رب دے پیارے رس تو بغیر اداس ہوندے ہن،
اور پورا میلایا میری جندڑیے، ہر سجن ہر پرب پاسے رام،
پھر پورا گرو نظر کر کے ملا دیندا ہے، پھر ہر پرب پاسے رام، او پرماتما جو بالکل پاس سی او پھر نت کول رہن لگ جاندا ہے، ملن لگ پیندا ہے،
تن تن گرو ہر دسیا میری جندڑیے، جن نانک نام بگاسے رام،
تن گرو رام داس مہاراج کہندے پھر کیا کر گرو تن تن ہے، یہ گرو نے نظر سب کچھ کیتی، گرو نے کرپا کر کے آپ اپنی مت دا پرکاش کیتا ہے، گرو آپ کرپا کر کے نام جپاؤندے نے، اس لیے تن تن گرو نو کیا کر، جس نے تینوں رستہ دسیا ہے، جن نے تینوں ملا دیتا ہے، اگے مہاراج جی بخشش کر دے، نام دے راہی اندر بگاس دا ارتھ ہوندا خوشی، انہاں دے اندر پھر کھیڑا پیدا ہو جاندا ہے، وہ سدا ہی خوشی آنند رے، دکھ وچ وی سکھ مناؤن لگ پیندے نے، ستگرو کرپا کرن، یہ وستہ تن گرو رام داس مہاراج اس جیون وچ گرسکھاں نوں سانوں ساریاں نوں بخشش کرن، اینیاں بینتیاں پروان کرنی ہے، کوئی چچے طور تے بینتی ہے، آپ سموہ ساتھ سنگت دے سہجوگ نال شرومنی گردوارا پربندک کمیٹی بلوں کلگیتر دشمیش پتا سہو کمال سربنس دانی سری گرو گوبند سنگھ مہاراج سچے پاتشاہ جی کا 350 سالہ شتابدی پاون آگمن پرب جو پٹنہ صاحب کی پاون دھرتی تے منایا جانا ہے، اس سندرب وشیش گرمت سماگم آرمبھ ہو گئے ہیں، اور 18 اگست نو پہلا مہان کوی دربار گرمت سماگم دے روپ وچ کلگیتر پاتشاہ دی چرن شو پراپت دھرتی سری پونٹا صاحب وکھے ہونا ہے، سنگتاں نوں چچے طور تے بینتی ہے ود تو ود انہاں سماگماں وچ پہنچ کے حاضریاں بھرنیاں نے، کلگیتر دشمیش پتا گرو گوبند سنگھ مہاراج جی دیاں آپاں خوشیاں پراپت کرنیاں نے، انیاں بینتیاں پروان کرنیاں جی، آؤ ਆਖਰੀ ਪੰਕਤੀਆਂ ਦਾ ਪਾਠ ਸਰਵਣ ਕਰਕੇ ਸਮਾਪਤੀ ਕਰੀਏ ਜੀ।
ਗੁਰ ਪੂਰਾ ਮਿਲਾਇਆ ਮੇਰੀ ਜਿੰਦੜੀਏ, ਹਰ ਸੱਜਣ ਹਰ ਪ੍ਰਭ ਪਾਸੇ ਰਾਮ। ਧੰਨ ਧੰਨ ਗੁਰੂ ਹਰ ਦੱਸਿਆ ਮੇਰੀ ਜਿੰਦੜੀਏ, ਜਨ ਨਾਨਕ ਨਾਮ ਵਿਗਾਸੇ ਰਾਮ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।